ਮੇਰੀ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਬੰਦੀ ਛੋੜ ਗੁਰਦੇਵ ਕੋਮਲਤਾ ਅਤੇ ਦਿਆਲਤਾ ਦੇ ਮਹਾਨ ਸਾਗਰ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਪੜ੍ਹਨ ਅਤੇ ਸੁਣਨ ਦਾ ਸੁਭਾਗ ਸਾਨੂੰ ਸਭ ਨੂੰ ਪ੍ਰਾਪਤ ਹੋ ਰਿਹਾ। ਗਰੀਬ ਨਵਾਜ ਪਾਤਸ਼ਾਹ ਮਾਲਵੇ ਦਾ ਰਟਨ ਕਰਕੇ ਦੁਆਬੇ ਨੂੰ ਭਾਗ ਲਾਏ ਹਨ। ਸ੍ਰੀ ਕਰਤਾਰਪੁਰ ਸਾਹਿਬ ਆਪਣੇ ਵੱਡਿਆਂ ਦੀ ਨਗਰੀ ਪਹੁੰਚੇ ਨੇ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ, ਦੀਵਾਨ ਸਜਾਏ, ਸੰਗਤਾਂ ਨੂੰ ਦਰਸ਼ਨ ਦਿੱਤੇ, ਪਰਿਵਾਰ ਨੂੰ ਮਿਲੇ ਹਨ, ਸਾਹਿਬਜ਼ਾਦਿਆਂ ਨੂੰ ਮਿਲੇ ਹਨ। ਆਈ ਹੋਈ ਸੰਗਤ ਦਾ ਦੇਖਭਾਲ ਦਾ ਸਾਰਾ ਪ੍ਰਬੰਧ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਹੁਕਮ ਲਾ ਕੇ ਕਰਾਇਆ ਹੈ। ਸੂਰਮਿਆਂ ਨੂੰ, ਘੋੜਿਆਂ ਨੂੰ ਦਾਣੇ ਪੱਠੇ ਦਾ ਪ੍ਰਬੰਧ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਕੀਤਾ ਹੈ। ਮਹਿਲਾਂ ਵਿੱਚ ਗੁਰਦੇਵ ਜੀ ਨੇ ਆਪਣੇ ਮਹਿਲਾਂ ਨੂੰ ਮਾਤਾ ਮਰਵਾਹੀ ਜੀ ਨੂੰ, ਮਾਤਾ ਨਾਨਕੀ ਜੀ ਨੂੰ ਦਰਸ਼ਨ ਦਿੱਤੇ ਨੇ। ਬਾਲ ਰੂਪ ਚ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਆਪਣੇ ਦਾਦਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੋਦ ਦਾ ਨਿੱਘ ਮਾਣਿਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੀਏ। ਸਾਹਿਬਾਂ ਦੇ ਪਵਿੱਤਰ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ। ਦੋਹਰਾ ਨਿਜ ਕਰ ਪੈਂਦੇ ਖਾਨ ਸੁਨ, ਆਇਓ ਕਰਤੇ ਉਤਾਲ।
ਪੈਂਦੇ ਖਾਨ ਨੂੰ ਜਦੋਂ ਆਪਣੇ ਨਗਰ ਵੱਡੇ ਮੀਰ ਚ ਪਤਾ ਲੱਗਾ ਕਿ ਛੇਵੇਂ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਸਾਹਿਬ ਵਾਪਸ ਆਏ ਹਨ, ਤਾਂ ਬੜੀ ਕਾਹਲੀ ਨਾਲ, ਬੜੀ ਛੇਤੀ ਨਾਲ ਇਹ ਆਪਣੇ ਨਗਰ ਤੋਂ ਚੱਲਿਆ ਹੈ।
ਬਿਧੀ ਚੰਦ ਕੋ ਮਿਲਤ ਪਾ ਕਰ ਸਲਾਮ ਤਤਕਾਲ।
ਨਗਰ ਤੋਂ ਚੱਲ ਕੇ ਬੜੀ ਛੇਤੀ ਨਾਲ ਕਰਤਾਰਪੁਰ ਸਾਹਿਬ ਪਹੁੰਚਿਆ। ਮਹਾਰਾਜ ਜੀ ਦੇ ਦਰ ਘਰ ਦੇ ਮਹਾਨ ਅਨਿੰਨ ਸੇਵਕ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਆ ਕੇ ਪੈਂਦੇ ਖਾਂ ਮਿਲਿਆ, ਗੱਲਬਾਤ ਕੀਤੀ ਹੈ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਨਾਲ।
ਨਿਸ਼ਾਨੀ ਛੰਦ ਸਤਿਗੁਰ ਕੀ ਸੁਧ ਬੂਝ ਜਬ ਮੰਦਰ ਨਿਜ ਮਾਈ।
ਬਾਬਾ ਬਿਧੀ ਚੰਦ ਜੀ ਨੂੰ ਆ ਕੇ ਪੈਂਦੇ ਖਾਂ ਨੇ ਪੁੱਛਿਆ ਵੀ ਗੁਰਦੇਵ ਜੀ ਕਿੱਥੇ ਨੇ। ਬਾਬਾ ਜੀ ਨੇ ਦੱਸਿਆ ਕਿ ਸਤਿਗੁਰੂ ਜੀ ਇਸ ਵੇਲੇ ਆਪਣੇ ਮਹਿਲਾਂ ਚ ਸੁਖਾਸਣਾ ਤੇ ਬਿਰਾਜਮਾਨ ਹਨ। ਤੋ ਗੁਰਦੇਵ ਨੂੰ ਮਹਿਲਾਂ ਚ ਜਾਣ ਕੇ ਪੈਂਦੇ ਖਾਂ ਨੇ ਸੋਚਿਆ ਵੀ ਕੱਲ ਦਿਨ ਚੜ੍ਹਦਿਆਂ ਦਰਸ਼ਨ ਕਰਾਂਗੇ, ਹੁਣ ਤਾਂ ਮਹਾਰਾਜ ਜੀ ਬਿਰਾਜ ਗਏ ਨੇ ਆਪਣੇ ਆਸਣ ਤੇ, ਜ਼ਰੂਰਤ ਨਹੀਂ ਅੰਦਰ ਜਾ ਕੇ ਉਹਨਾਂ ਨੂੰ ਖੇਚਲ ਦਿਆਂ। ਤੋ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਕੋਲ ਹੀ ਪੈਂਦੇ ਖਾਂ ਬੈਠ ਗਿਆ।
ਬੈਠ ਨਿਕਟ ਕਰ ਬਾਰਤਾ ਕਿਮ ਪੀਰਨ ਮਾਈ।
ਕੋਲ ਬੈਠ ਕੇ ਬਚਨ ਬਿਲਾਸ ਸ਼ੁਰੂ ਕੀਤੇ। ਪੈਂਦੇ ਖਾਂ ਨੇ ਪੁੱਛਿਆ ਬਾਬਾ ਜੀ ਤੁਸੀਂ ਜੰਗ ਲੜ ਕੇ ਆਇਓ, ਛੇਵੇਂ ਪਾਤਸ਼ਾਹ ਜੰਗ ਲੜ ਕੇ ਆਏ ਨੇ, ਦੱਸੋ ਉੱਥੇ ਜੰਗ ਦੀ ਵਾਰਤਾ ਸੁਣਾਓ ਮੈਨੂੰ, ਕਿਵੇਂ ਜੰਗ ਹੋਇਆ।
ਬਿਧੀ ਸਕਲ ਬਖਾਨ ਤਬ ਜਿਮ ਪਾਕਮ ਸਾਨਾ।
ਸੁਣ ਕੇ ਪੈਂਦੇ ਖਾਂ ਦੀ ਬਾਤ ਬਾਬਾ ਬਿਧੀ ਚੰਦ ਸਾਹਿਬ ਜੀ ਬੋਲੇ, ਜਿਵੇਂ ਘਮਾਸਾਨ ਜੰਗ ਹੋਇਆ, ਜੰਗ ਯੁੱਧ ਦਾ ਸਾਰਾ ਪ੍ਰਸੰਗ ਬਾਬਾ ਬਿਧੀ ਚੰਦ ਸਾਹਿਬ ਜੀ ਸੁਣਾਉਣ ਲੱਗੇ।
ਤੁਰਕਾਨੀ ਬਹੁ ਬਾਇਨੀ ਤਰ ਆਯੁਧ ਨਾਨਾ।
ਦੱਸਿਆ ਕਿ ਪੈਂਦੇ ਖਾਂ ਤੁਰਕਾਂ ਦਾ ਦਲ, ਜਿਹਦੇ ਚ ਮੁਗਲ, ਪਠਾਨ, ਕਈ ਜਾਤੀਆਂ ਦੇ ਉਹ ਇਕੱਠੇ ਹੋ ਕੇ ਆਏ ਸਨ, ਜਿਨ੍ਹਾਂ ਦੀ ਕੁੱਲ ਗਿਣਤੀ 35,000 ਦੇ ਨੇੜੇ ਸੀ। 35,000 ਤੋਂ ਵੱਧ ਹੋਣਗੇ, ਘੱਟ ਨਹੀਂ। ਏਡੀ ਵੱਡੀ ਤੁਰਕਾਂ ਦੀ ਫੌਜ ਕਈ ਤਰ੍ਹਾਂ ਦੇ ਸ਼ਸਤਰ ਅਸਤਰ ਲੈ ਕੇ ਪਹੁੰਚੀ ਸੀ।
ਆਏ ਪਰੀ ਅਦ ਜਾਮਨੀ ਗਨ ਛੁੱਟੀ ਤੁਫੰਗਾ।
ਔਰ ਉਹਨਾਂ ਨੇ ਜੰਗ ਦੇ ਨਿਯਮਾਂ ਨੂੰ ਛਿੱਕੇ ਤੇ ਟੰਗਦਿਆਂ ਹੋਇਆ, ਹਾਲਾਂਕਿ ਜੰਗ ਦਾ ਨੇਮ ਕੀ ਸੀ ਵੀ ਰਾਤ ਸਮੇਂ ਜੰਗ ਨਹੀਂ ਹੁੰਦਾ, ਜਦੋਂ ਦਿਨ ਚੜ੍ਹਦਾ ਉਦੋਂ ਜੰਗ ਸ਼ੁਰੂ ਹੁੰਦੇ ਸਨ ਪੁਰਾਣੇ ਸਮਿਆਂ 'ਚ, ਜਦੋਂ ਸੂਰਜ ਨੇ ਛੁੱਪ ਜਾਣਾ ਉਸ ਤੋਂ ਬਾਅਦ ਜੰਗ ਸਮਾਪਤ ਕਰ ਦੇਣਾ, ਰਾਤ ਨੂੰ ਜੰਗ ਨਹੀਂ ਸੀ ਹੁੰਦਾ। ਇਹਨਾਂ ਨੇ ਸਭ ਤੋਂ ਮਾੜੀ ਨੀਤੀ ਪਹਿਲਾਂ ਇੱਥੋਂ ਭੈੜੀ ਨੀਤੀ ਵਰਤੀ ਕਿ ਅੱਧੀ ਰਾਤ ਦੇ ਸਮੇਂ 35,000 ਫੌਜ ਲੈ ਕੇ ਤੁਰਕਾਂ ਦਾ ਟਿੱਡੀ ਦਲ ਗੁਰੂ ਪਾਤਸ਼ਾਹ 'ਤੇ ਬੰਦੂਕਾਂ ਲੈ ਕੇ ਚੜ੍ਹ ਕੇ ਆ ਗਿਆ, ਜਿਨ੍ਹਾਂ ਨੇ ਆਉਂਦਿਆਂ ਬੰਦੂਕਾਂ ਦੀਆਂ ਗੋਲੀਆਂ ਦਾਗ ਦਿੱਤੀਆਂ।
ਪਹੁੰਚੇ ਸਤਿਗੁਰ ਸੂਰਮੇ ਕਰ ਤੇਜ਼ ਤੁਰੰਗਾ।
ਮਹਾਰਾਜ ਛੇਵੇਂ ਪਾਤਸ਼ਾਹ ਜੀ ਆਪ ਘੋੜੇ 'ਤੇ ਤੇਜ਼ ਕਰਕੇ ਘੋੜੇ ਨੂੰ ਰਣ ਭੂਮੀ 'ਚ ਪਹੁੰਚੇ। ਵੈਰੀਆਂ ਦਾ ਮੁਕਾਬਲਾ ਕਰਨ ਵਾਸਤੇ ਖੁਦ ਛੇਵੇਂ ਪਾਤਸ਼ਾਹ ਨੇ ਆਪਣੀ ਸਾਰੀ ਫੌਜ ਦੀ ਕਮਾਂਡ ਕੀਤੀ।
ਲਰਤ ਭਈ ਮਿਲ ਆਪ ਮੈਂ ਤੋਮਰ ਤਰਵਾਰੇ।
ਪਰ ਮਹਾਰਾਜ ਜੀ ਦੀ ਖੇਡ ਇਹੋ ਜੀ ਵਰਤੀ ਵੀ ਰਾਤ ਨੂੰ ਹਨੇਰੇ ਵਿੱਚ ਤੁਰਕ, ਇੱਕ ਠੰਡ ਬੜੀ ਪੈਂਦੀ ਸੀ, ਪਾਲਾ ਪੈਂਦਾ ਸੀ, ਆਪਸ ਵਿੱਚ ਹੀ ਬਹੁਤ ਸਾਰੇ ਤੁਰਕ ਜਿਹੜੇ ਸਨ ਸੂਰਮੇ ਤੁਰਕਾਂ ਦੇ ਸਿਪਾਹੀ, ਉਹ ਲੜ ਲੜ ਕੇ ਮਰਨ ਲੱਗੇ, ਇੱਕ ਦੂਜੇ ਨੂੰ ਵੱਢ ਵੱਢ ਕੇ ਸੁੱਟਣ ਲੱਗੇ।
ਨੈ ਤੁਰਕਨ ਤੇ ਕੁਛ ਸਰੀ ਇਸ ਮੁੱਖ ਪ੍ਰਹਾਰੇ।
ਔਰ ਤੁਰਕਾਂ ਕੋਲੋਂ ਕੁਝ ਸਰਿਆ ਹੀ ਨਹੀਂ, ਮਾਨੋ ਜਿਵੇਂ ਉਹ ਬੰਨ ਕੇ ਖੜੇ ਕਰ ਦਿੱਤੇ ਹੋਣ। ਮਹਾਰਾਜ ਜੀ ਦੇ ਯੋਧਿਆਂ ਨੇ ਸਨਮੁਖ ਹੋ ਕੇ ਅੱਗੇ ਵੱਧ ਵੱਧ ਕੇ ਉਹਨਾਂ ਤੁਰਕਾਂ ਨੂੰ ਕੱਟ ਕੱਟ ਕੇ ਡੱਕਰੇ ਕੀਤਾ।
ਨਿਸਮੈ ਮਾਰੇ ਸਹਸਰ ਬੋ ਪੁਨ ਪਇਓ ਪ੍ਰਕਾਸ਼ਾ।
ਦੇਖਾਂ 25,000 ਫੌਜ ਤਾਂ ਤੁਰਕਾਂ ਦੀ ਰਾਤ ਨੂੰ ਹੀ ਮਾਰ ਕੇ ਖਤਮ ਕਰ ਦਿੱਤੀ। ਰਾਤ ਨੂੰ 25,000 ਫੌਜ ਤਾਂ ਰਾਤ ਨੂੰ ਹੀ ਨਿਬੜ ਗਈ, 10,000 ਫੌਜ ਬਾਕੀ ਰਹੀ ਜਿਹੜੀ ਦਿਨ ਦੇ ਸਮੇਂ ਲੜੀ।
ਚੜੇ ਆਪ ਹਿਆ ਪਰ ਗੁਰੂ ਹਿਤ ਰਿਪਨ ਬਿਨਾਸ਼ਾ।
ਛੇਵੇਂ ਪਾਤਸ਼ਾਹ ਖੁਦ ਆਪ ਘੋੜੇ ਤੇ ਚੜੇ ਦਿਨ ਚੜਦਿਆਂ ਔਰ ਦੁਸ਼ਮਣਾਂ ਦਾ ਵੈਰੀਆਂ ਦਾ ਨਾਸ਼ ਕਰਨ ਲੱਗੇ।
ਬਲੀ ਕਾਬਲੀ ਬੇਗ ਪਟ ਉਮਰਾਵ ਮਹਾਨਾ।
ਦੁਸ਼ਮਣਾਂ ਦੇ ਦਲ ਦਾ ਇੱਕ ਬੜਾ ਵੱਡਾ ਖੱਬੀ ਖਾਨ ਸੂਰਮਾ ਸੀ, ਬੜਾ ਦਲੇਰ ਬੜਾ ਮਰਦ ਯੋਧਾ, ਜਿਹਦਾ ਨਾਮ ਸੀ ਕਾਬਲ ਬੇਗ।
ਦੁੰਦ ਯੁੱਧ ਕੀ ਨੋ ਮਹਾ ਗੈ ਹਾਥ ਕਿਰਪਾਨਾ।
ਤਲਵਾਰ ਢਾਲ ਲੈ ਕੇ ਮਹਾਰਾਜ ਜੀ ਨਾਲ ਲੜਨ ਵਾਸਤੇ ਕੱਲਾ ਹੀ ਅੱਗੇ ਵੱਧ ਕੇ ਆਇਆ। ਗੁਰੂ ਪਾਤਸ਼ਾਹ ਨੂੰ ਵੰਗਾਰਿਆ ਕਿ ਮੈਂ ਤੁਹਾਡੇ ਕੱਲਿਆਂ ਨਾਲ ਹੀ ਲੜਨਾ। ਗਰੀਬ ਨਵਾਜ ਪਾਤਸ਼ਾਹ ਨੇ ਅੱਗੇ ਜਾ ਕੇ ਉਹਦੇ ਨਾਲ ਜੰਗ ਸ਼ੁਰੂ ਕੀਤਾ।
ਸਤਿਗੁਰ ਖੜਗ ਪ੍ਰਹਾਰ ਕੈ ਰੱਖਿਓ ਵਿੱਚ ਖੇਤਾ।
ਗੁਰਦੇਵ ਨੇ ਆਪਣੀ ਤਲਵਾਰ ਨਾਲ ਕਾਬਲ ਬੇਗ ਨੂੰ 2 ਟੋਟੇ ਕਰਕੇ ਰਣ ਭੂਮੀ ਚ ਮਿੱਟੀ ਚ ਗਰਕ ਕਰ ਦਿੱਤਾ।
ਲਲਾ ਬੇਗ ਸਭ ਚਮੂ ਮੁਖ ਆਇਓ ਰਣ ਹੇਤਾ।
ਲਲਾ ਬੇਗ ਆਪ, ਕਿਉਂਕਿ ਲਲਾ ਬੇਗ ਸਾਰੀ ਸੈਨਾ ਦਾ ਸੈਨਾਪਤੀ ਸੀ, ਉਹ ਆਪ ਚੜ ਕੇ ਆਇਆ ਰਣ ਭੂਮੀ ਵਿਚ ਲੜਨ ਵਾਸਤੇ ਅੱਗੇ ਵਧਿਆ।
ਅਰੇ ਉਹ ਪ੍ਰਥਮ ਜੇਠਾ ਤਹਾਂ ਬੋ ਕਰ ਹਥਿਆਰਾ।
ਲੱਲਾ ਬੇਗ ਦਾ ਮੁਕਾਬਲਾ ਕਰਨ ਵਾਸਤੇ ਭਾਈ ਸਾਹਿਬ ਭਾਈ ਜੇਠਾ ਜੀ ਅੱਗੇ ਹੋ ਕੇ ਅੜੇ। ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਭਾਈ ਜੇਠਾ ਜੀ ਨੇ ਉਹਨਾਂ ਦਾ ਅੱਗਾ ਰੋਕਿਆ। ਸੈਂਕੜੇ ਤੁਰਕਾਂ ਨੂੰ ਮੌਤ ਦੇ ਘਾਟ ਭਾਈ ਜੇਠਾ ਜੀ ਨੇ ਉਤਾਰਿਆ।
ਕਿਰਿਓ ਤੁਰਕ ਗਨ ਮੈਂ ਬਲੀ ਬਹੁਤਨ ਮਿਲ ਮਾਰਾ।
ਬੜੇ ਬਲੀ ਸੀ ਭਾਈ ਜੇਠਾ ਜੀ, ਵੈਰੀਆਂ ਵਿੱਚ ਜਾ ਕੇ ਘਿਰ ਗਏ ਮਾਰਦਿਆਂ ਵੈਰੀਆਂ ਨੂੰ, ਕਈ ਤੁਰਕਾਂ ਨੂੰ ਮਾਰਿਆ। ਆਖਰਕਾਰ ਵੈਰੀਆਂ ਦੇ ਘੇਰੇ 'ਚ ਘਿਰ ਕੇ ਉਹ ਮਹਾਨ ਬਲੀ ਯੋਧੇ ਭਾਈ ਸਾਹਿਬ ਭਾਈ ਜੇਠਾ ਜੀ ਰਣ ਭੂਮੀ 'ਚ ਲੜਦਿਆਂ ਟੁਕੜੇ ਟੁਕੜੇ ਹੋ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ।
ਪੁਨ ਗੁਰ ਗਮ ਨੇ ਸਮੁੱਖ ਤੇ ਸੰਗਰ ਬੱਡ ਨਾਨਾ।
ਫਿਰ ਖੁਦ ਛੇਵੇਂ ਪਾਤਸ਼ਾਹ ਆਪ ਅੱਗੇ ਮੂਹਰੇ ਆਏ ਤੇ ਬੜਾ ਭਿਆਨਕ ਸੰਗਰ ਹੋਇਆ। ਲੜਾਈ ਦੇ ਜੰਗ ਦੇ ਜਿੰਨੇ ਦਾ ਪੇਚ ਹੁੰਦੇ ਆ ਉਹ ਸਾਰੇ ਦਾ ਪੇਚ ਵੈਰੀਆਂ ਨੇ ਵੀ ਵਰਤੇ ਤੇ ਗੁਰੂ ਪਾਤਸ਼ਾਹ ਨੇ ਵੀ ਅੱਗੇ ਉਹਨਾਂ ਦਾ ਪੇਚਾਂ ਦਾ ਜਵਾਬ ਦਿੱਤਾ।
ਲਲਾ ਬੇਗ ਅਰ ਗੁਰੂ ਕੇ ਹੋਏ ਹਿਆਹਾਨਾ।
ਲਲਾ ਬੇਗ ਦਾ ਘੋੜਾ ਤੇ ਸਤਿਗੁਰੂ ਜੀ ਦਾ ਘੋੜਾ ਵੀ ਚਾਲੇ ਪਾ ਗਿਆ। ਲੱਲਾ ਬੇਗ ਦਾ ਘੋੜਾ ਮਹਾਰਾਜ ਜੀ ਦੇ ਤੀਰ ਨਾਲ ਮਾਰਿਆ ਗਿਆ। ਲੱਲਾ ਬੇਗ ਨੇ ਕਈ ਤੀਰ ਮਾਰ ਕੇ ਸਤਿਗੁਰੂ ਜੀ ਦੇ ਘੋੜੇ ਸੁਹੇਲੇ ਨੂੰ ਮਾਰ ਕੇ ਸ਼ਹੀਦ ਕਰ ਦਿੱਤਾ।
ਸੋ ਪੀਲੀ ਨੋ ਮਾਰ ਕਰ ਸਭ ਚਮੂ ਪ੍ਰਹਾਰੀ।
ਅਖੀਰ ਨੂੰ ਲੱਲਾ ਬੇਗ ਜਿਹੜਾ ਸਾਰੀ ਸੈਨਾ ਦਾ ਸੈਨਾਪਤੀ ਸੀ, ਗੁਰੂ ਪਾਤਸ਼ਾਹ ਨੇ ਉਹਦਾ ਸਿਰ ਵੱਢ ਕੇ ਧਰਤੀ 'ਚ ਗਰਕ ਕਰ ਦਿੱਤਾ। ਉਹਦੇ ਮਰਨ ਤੋਂ ਬਾਅਦ ਜਿਹੜੀ ਉਹਦੀ ਰਹਿੰਦ ਖੂੰਹਦ ਸੈਨਾ ਸੀ ਉਹ ਵੀ ਮਾਰ ਕੇ ਮੁਕਾ ਦਿੱਤੀ। ਉਹ ਹੀ ਬਚੇ ਜਿਨ੍ਹਾਂ ਨੇ ਹੱਥ ਜੋੜ ਲਏ ਜਾਂ ਮੂੰਹ 'ਚ ਘਾਹ ਲੈ ਲਿਆ ਜਾਂ ਜਿਹੜੇ ਜੰਗ ਦੇ ਮੈਦਾਨ ਨੂੰ ਛੱਡ ਕੇ ਭੱਜ ਗਏ।
ਭਾਈ ਪਰਾਜੈ ਤੁਰਕ ਇਮ ਗੁਰ ਜੈ ਕਰ ਪਾਰੀ।
ਔਰ ਗੁਰੂ ਸਰ ਮਹਾਰਾਜ ਦੇ ਇਸ ਜੰਗ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੈ ਹੋਈ ਔਰ ਦੁਸ਼ਮਣਾਂ ਦੀ ਹਾਰ ਹੋਈ, ਬੜੀ ਵੱਡੀ ਕਰਾਰੀ ਹਾਰ ਹੋਈ ਵੈਰੀ ਦਲ ਦੇ।
ਜਾਤੀ ਮਲਕ ਜੀ ਆਦ ਪਟ ਗਨ ਸ਼ਸਤਰ ਪ੍ਰਹਾਰੇ,
ਭਾਈ ਜਾਤੀ ਮਲਕ ਜੀ, ਭਾਈ ਜੋਧ ਰਾਏ ਜੀ, ਉਹਨਾਂ ਦਾ ਭਾਈ ਬਹੁਤ ਸਾਰੇ ਸੂਰਮੇ ਯੋਧੇ ਰਣ ਭੂਮੀ ਦੇ ਵਿੱਚ ਬੜੀ ਬਹਾਦਰੀ ਨਾਲ ਤਲਵਾਰ ਚਲਾਈ, ਸ਼ਸਤਰ ਅਸਤਰ ਚਲਾਏ।
ਸੁਣ ਪੈਂਦੀ ਖਾਂ ਕੈਤ ਪਾ ਕਿਆ ਕਰੋਂ ਉਚਾਰੇ।
ਜਦੋਂ ਬਾਬਾ ਬਿਧੀ ਚੰਦ ਜੀ ਨੇ ਜੰਗ ਬਾਰੇ ਦੱਸੀ ਨਾ ਇਹ ਸਾਰੀ ਘਟਨਾ, ਸੁਣ ਕੇ ਪੈਂਦੇ ਖਾਂ ਹੰਕਾਰਿਆ ਬੜਾ ਸੀ, ਬਲ ਬੜਾ ਸੀ, ਇਹਦੇ ਸਰੀਰ ਚ ਤਾਣ ਬੜਾ ਸੀ। ਬਾਬਾ ਬਿਧੀ ਚੰਦ ਸਾਹਿਬ ਨੂੰ ਕਹਿਣ ਲੱਗਾ, ਇਹ ਕੀ ਗੱਲਾਂ ਕਰਦੇ ਹੋ ਭਾਈ ਸਾਹਿਬ ਜੀ ਤੁਸੀਂ? ਬਾਬਾ ਬਿਧੀ ਚੰਦ ਸਾਹਿਬ ਨੂੰ ਕਹਿੰਦਾ ਇਹ ਕੀ ਗੱਲ ਕਰ ਰਹੇ ਹੋ ਤੁਸੀਂ?
ਮੈਂ ਹੋ ਤੋ ਜੇ ਰਣ ਵਿਖੇ ਬਲ ਕਰਤ ਕਨੇਰੇ।
ਜੇ ਮੈਂ ਉਸ ਜੰਗ ਦੇ ਮੈਦਾਨ ਚ ਹੁੰਦਾ, ਮੈਂ ਉਸ ਰਣ ਭੂਮੀ ਚ ਹੁੰਦਾ ਤੇ ਮੈਂ ਇਹੋ ਜਿਹਾ ਬਲ, ਇਹੋ ਜਿਹੀ ਸੂਰਮਤਾਈ, ਇਹੋ ਜਿਹਾ ਤਾਣ ਵੈਰੀ ਨੂੰ ਵਿਖਾਣਾ ਸੀ।
ਗੁਰ ਕੋ ਜਾਨ ਨਾ ਦੇਤ ਕਬ ਯਾ ਹਤਿਓ ਅਗੇਰੇ।
ਮੈਂ ਕਦੇ ਵੀ ਸਤਿਗੁਰੂ ਜੀ ਨੂੰ ਅੱਗੇ ਜੰਗ ਚ ਨਾ ਜਾਣ ਦਿੰਦਾ। ਤੁਸੀਂ ਦੱਸਿਆ ਕਿ ਗੁਰੂ ਪਾਤਸ਼ਾਹ ਦਾ ਘੋੜਾ ਸ਼ਹੀਦ ਹੋ ਗਿਆ, ਮੈਂ ਮਹਾਰਾਜ ਜੀ ਦਾ ਘੋੜਾ ਨਹੀਂ ਸੀ ਮਰਨ ਦੇਣਾ, ਮੈਂ ਸਤਿਗੁਰੂ ਜੀ ਨੂੰ ਜ਼ਖਮੀ ਨਹੀਂ ਸੀ ਹੋਣ ਦੇਣਾ। ਜੇ ਮੈਂ ਹੁੰਦਾ ਨਾ ਉੱਥੇ, ਮੈਂ ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੰਗ ਵਿੱਚ ਅੱਗੇ ਨਾ ਜਾਣ ਦਿੰਦਾ।
ਕਿਉਂ ਜੇਠਾ ਰਣ ਹੋਏ ਹੱਤ ਮੈਂ ਬਨਤ ਸਹਾਈ।
ਗੁਰੂ ਘਰ ਦਾ ਏਡਾ ਵੱਡਾ ਮਹਾਨ ਸਿੱਖ ਭਾਈ ਜੇਠਾ, ਮੈਂ ਉਹਨੂੰ ਸ਼ਹੀਦ ਨਹੀਂ ਸੀ ਹੋਣ ਦੇਣਾ, ਮੈਂ ਉਹਦੀ ਸਹਾਇਤਾ ਕਰਨੀ ਸੀ, ਮੈਂ ਉਹਦੀ ਮਦਦ ਵਾਸਤੇ ਜਾ ਖਲੋਣਾ ਸੀ, ਮੈਂ ਭਾਈ ਜੇਠੇ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਣ ਦੇਣਾ।
ਸਮਾਂ ਨਾ ਆਵੇ ਹੱਥ ਕਬ ਕਿਆ ਕਹੋ ਸੁਣਾਈ।
ਕਹਿੰਦਾ ਹੁਣ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ, ਕਿਉਂਕਿ ਹੁਣ ਤਾਂ ਉਹ ਸਮਾਂ ਮੁੜ ਕੇ ਹੱਥ ਨਹੀਂ ਆਉਣਾ, ਹੁਣ ਮੈਂ ਕੀ ਕਹਿ ਸਕਦਾ? ਜੇ ਮੈਂ ਉੱਥੇ ਹੁੰਦਾ ਤੇ ਸਭ ਕੁਝ ਕਰਕੇ ਵਿਖਾਲਦਾ, ਪਰ ਹੁਣ ਇਹਨਾਂ ਗੱਲਾਂ ਦਾ ਕੋਈ ਲਾਭ ਨਹੀਂ, ਕਿਉਂਕਿ ਹੁਣ ਉਹ ਬੀਤਿਆ ਹੋਇਆ ਸਮਾਂ ਮੁੜ ਕੇ ਹੱਥ ਵਿੱਚ ਨਹੀਂ ਆਉਣਾ।
ਬਲ ਮੇਰੋ ਜਗ ਬਿਦਤੇ ਜੈ ਨਾਮ ਸੁਨੰਤੇ।
ਭਾਈ ਸਾਹਿਬ ਜੀ, ਤੁਸੀਂ ਤਾਂ ਇਹ ਗੱਲ ਜਾਣਦੇ ਹੀ ਹੋ ਕਿ ਮੇਰੇ ਬਲ ਦੇ ਚਰਚੇ ਪੂਰੇ ਦੇਸ਼ ਭਰ ਵਿੱਚ ਨੇ, ਮੇਰਾ ਨਾਂ ਵੈਰੀਆਂ ਦੇ ਦਲ ਵਿੱਚ ਵੀ ਜਦੋਂ ਲਿਆ ਜਾਂਦਾ ਤੇ ਵੱਡੇ ਵੱਡੇ ਦੁਸ਼ਮਣਾਂ ਦੇ ਦਲਾਂ ਦੇ ਦਲਪਤੀ, ਉਹਨਾਂ ਦੇ ਸੈਨਾਪਤੀ ਮੇਰਾ ਨਾਂ ਸੁਣ ਕੇ ਥਰ ਥਰ ਕੰਬਦੇ ਹੈ, ਮੇਰਾ ਜਸ ਸੁਣ ਕੇ, ਮੇਰਾ ਬਲ ਸੁਣ ਕੇ ਡਰਦੇ ਹਨ।
ਭਾਜਿਤ ਸ਼ਤਰੂ ਬ੍ਰਿੰਦ ਤਿਤ ਨੈ ਠਹਿਰ ਸਕੇ ਤੇ।
ਮੇਰਾ ਤਾਂ ਨਾਂ ਸੁਣ ਕੇ ਦੁਸ਼ਮਣਾਂ ਨੇ ਭੱਜ ਜਾਣਾ ਸੀ। ਜੇ ਕਿਤੇ ਲੱਲਾ ਬੇਗ ਵਰਗਿਆਂ ਨੂੰ ਪਤਾ ਹੁੰਦਾ ਨਾ ਵੀ ਮੈਂ ਉੱਥੇ ਜੰਗ ਚ ਖੜਾ, ਉਹਨੇ ਲੜਨ ਨਹੀਂ ਸੀ ਆਉਣਾ, ਉਹਨੇ ਰਣ ਭੂਮੀ ਛੱਡ ਕੇ ਪਹਿਲਾਂ ਹੀ ਭੱਜ ਜਾਣਾ ਸੀ।
ਤੀਰਨ ਸੋ ਬੇਦਤ ਕਨੇ ਗੈ ਫੇਰ ਕਿਰਪਾਨਾ।
ਮੈਂ ਤਾਂ ਤੀਰਾਂ ਨਾਲ ਹੀ ਵਿੰਨ ਵਿੰਨ ਕੇ ਮਾਰ ਦੇਣੇ ਸੀ ਸਾਰੇ, ਤੇ ਜਿਹੜੇ ਬਚ ਜਾਂਦੇ ਉਹਨਾਂ ਨੂੰ ਆਪਣੀ ਕਿਰਪਾਨ ਨਾਲ ਮਾਰ ਕੇ ਮੌਤ ਦੇ ਘਾਟ ਉਤਾਰ ਦੇਣਾ ਸੀ।
ਸੰਘਾਰਤ ਈ ਕਰਤ ਮੈਂ ਗੁਰ ਅਗਰ ਮਦਾਨਾ।
ਮੈਂ ਸਤਿਗੁਰੂ ਜੀ ਦੇ ਸਨਮੁਖ ਮਹਾਰਾਜ ਜੀ ਨੂੰ ਲੜਨ ਨਹੀਂ ਸੀ ਦੇਣਾ, ਮੈਂ ਇਕੱਲੇ ਨਹੀਂ ਵੈਰੀਆਂ ਨੂੰ ਮਾਰ ਕੇ ਮੈਦਾਨ ਸਾਫ ਕਰ ਦੇਣਾ ਸੀ, ਸਾਰੇ ਜੰਗ ਦੇ ਮੈਦਾਨ ਚ ਫਤਿਹ ਹਾਸਲ ਕਰ ਲੈਣੀ ਸੀ, ਤੇ ਗੁਰੂ ਪਾਤਸ਼ਾਹ ਜੀ ਦਾ ਨਾ ਘੋੜਾ ਸ਼ਹੀਦ ਹੋਣ ਦੇਣਾ ਸੀ, ਨਾ ਭਾਈ ਜੇਠੇ ਨੂੰ ਸ਼ਹੀਦ ਹੋਣ ਦੇਣਾ ਸੀ।
ਨਿਕਟ ਨਾ ਹੋਣੇ ਦੇਤ ਰਿਪ ਕਾਲਤ ਕਮਸਾਨਾ।
ਜਿੱਡਾ ਵੱਡਾ ਮਰਜ਼ੀ ਕਮਾਸਾਨ ਜੰਗ ਕਰਨ ਵਾਸਤੇ ਦੁਸ਼ਮਣ ਆ ਜਾਂਦਾ ਨੇੜੇ, ਪਰ ਮੈਂ ਮਹਾਰਾਜ ਜੀ ਦੇ ਨੇੜੇ ਨਹੀਂ ਸੀ ਲੱਗਣ ਦੇਣਾ, ਮੈਂ ਇਹੋ ਜਿਹਾ ਘਮਾਸਾਨ ਜੰਗ ਕਰਨਾ ਸੀ ਕਿ ਵੈਰੀਆਂ ਨੇ ਦੰਦਾਂ ਥੱਲੇ ਉਂਗਲੀਆਂ ਚਬਾ ਚਬਾ ਕੇ ਵੇਖਣਾ ਸੀ ਕਿ ਕਿਤੇ ਅਸੀਂ ਸੁਪਨਾ ਤਾਂ ਨਹੀਂ ਵੇਖ ਰਹੇ, ਏਦਾਂ ਉਹਨਾਂ ਨੇ ਡਰ ਜਾਣਾ ਸੀ, ਸਹਿਮ ਜਾਣਾ ਸੀ ਮੇਰੀ ਬਹਾਦਰੀ ਤੇ ਦਲੇਰੀ ਨੂੰ ਵੇਖ ਕੇ।
ਕਿਉਂ ਜੇਠਾ ਹਿਆ ਮਰਤ ਰਣ ਕਿਆ ਕਰੋ ਬਖਾਨਾ।
ਕਿਉਂ ਭਾਈ ਜੇਠਾ ਜੀ ਮਰਦੇ ਰਣ ਭੂਮੀ ਚ, ਕਿਉਂ ਗੁਰੂ ਸਾਹਿਬ ਦਾ ਘੋੜਾ ਮਰਦਾ? ਜੇ ਮੈਂ ਜੰਗ ਲੜਦਾ ਤੇ ਭਾਈ ਬਿਧੀ ਚੰਦ ਸਾਹਿਬ ਜੀ ਇਹ ਕੁਝ ਨਹੀਂ ਸੀ ਹੋਣਾ, ਅੱਜ ਭਾਈ ਜੇਠਾ ਵੀ ਸਾਡੇ ਕੋਲ ਹੁੰਦਾ, ਮਹਾਰਾਜ ਜੀ ਦਾ ਘੋੜਾ ਸੁਹੇਲਾ ਵੀ ਇੱਥੇ ਹੁੰਦਾ, ਪਰ ਹੁਣ ਕੀ ਕਹਿ ਸਕਦੇ ਹਾਂ, ਕੀ ਕਰ ਸਕਦੇ ਹਾਂ? ਤੁਸੀਂ ਮੈਨੂੰ ਯਾਦ ਨਹੀਂ ਕੀਤਾ, ਉਸ ਜੰਗ ਦੇ ਵਿੱਚ ਮੈਨੂੰ ਬੁਲਾਇਆ ਨਹੀਂ।
ਵਿਦਿਆ ਸੁਣ ਕੈ ਕੈਤ ਪਾ ਕੈ ਜਿਮ ਹੈ ਤੈਸੇ।
ਸੁਣ ਕੇ ਪੈਂਦੇ ਖਾਂ ਦੀਆਂ ਗੱਲਾਂ, ਬਾਬਾ ਬਿਧੀ ਚੰਦ ਸਾਹਿਬ ਜੀ ਥੋੜਾ ਜਿਹਾ ਮੁਸਕੁਰਾਏ ਤੇ ਮੁਸਕਰਾ ਕੇ ਕਹਿਣ ਲੱਗੇ ਹਾਂ ਪੈਂਦੇ ਖਾਂ ਜਿਵੇਂ ਤੂੰ ਕਹਿਣਾ ਵਾਕਈ ਤੂੰ ਏਦਾਂ ਕਰਨਾ ਸੀ। ਉਹਨਾਂ ਇਹ ਨਹੀਂ ਆਖਿਆ ਕਿ ਨਹੀਂ ਉਹ ਪੈਂਦੇ ਆ, ਛੇਵੇਂ ਪਾਤਸ਼ਾਹ ਜੀ ਨੇ ਭਾਰੀ ਬਲ ਵਿਖਾਇਆ ਉੱਥੇ ਰਣ ਭੂਮੀ 'ਚ, ਜਿੱਡੀ ਬਹਾਦਰੀ ਨਾਲ ਗੁਰਦੇਵ ਪਾਤਸ਼ਾਹ ਜੀ ਦੀਆਂ ਫੌਜਾਂ ਲੜੀਆਂ, ਤੂੰ ਉਹਨਾਂ ਦੇ ਪਾਸ ਕੋ ਵੀ ਨਹੀਂ ਸੀ ਹੋਣਾ। ਪਰ ਬਾਬਾ ਬਿਧੀ ਚੰਦ ਸਾਹਿਬ ਨੇ ਬਹਿਸਬਾਜ਼ੀ 'ਚ ਨਹੀਂ ਸੀ ਪੈਣਾ। ਮਹਾਂਪੁਰਖ ਬਹਿਸ ਨਹੀਂ ਕਰਦੇ ਹੁੰਦੇ, ਮਹਾਂਪੁਰਖਾਂ ਦੀ ਇਹ ਬਿਰਤੀ ਹੁੰਦੀ ਹੈ, ਜਦੋਂ ਕਿਸੇ ਨਾਲ ਬਹਿਸ ਕਰਨਗੇ ਸੁਰਤ ਉਪਰਾਮ ਹੁੰਦੀ ਹੈ। ਬਾਹਰਮੁਖੀ ਬਿਰਤੀ ਜਿੰਨੀ ਕਰੋਗੇ ਬਹਿਸ ਕਰਨ ਵੇਲੇ ਓਨਾ ਹੀ ਮਨ ਸ਼ਾਂਤ ਹੁੰਦਾ। ਤੋ ਮਹਾਂਪੁਰਖ ਬਹਿਸਬਾਜ਼ੀ ਤੂੰ ਪਰੇ ਰਹਿੰਦੇ, ਕਹਿੰਦੇ ਹਾਂ ਹਾਂ ਪੈਂਦੇ ਖਾਂ ਜਿਵੇਂ ਤੂੰ ਕਹਿਣਾ ਏਦਾਂ ਹੀ ਹੈ, ਤੂੰ ਵਾਕਈ ਏਦਾਂ ਕਰਨਾ ਸੀ ਜੋ ਤੂੰ ਕਹਿ ਰਿਹਾ।
ਪਰ ਗੁਰ ਕੀ ਮਰਜ਼ੀ ਕਾ ਲਖ ਸਕੀਏ ਨਾ ਕੈਸੇ।
ਪਰ ਪੈਂਦੇ ਖਾਂ ਗੁਰੂ ਦੀ ਜਿਹੜੀ ਮਰਜ਼ੀ ਹੈ ਨਾ ਉਹ ਸਾਡੀ ਸਮਝ 'ਚ ਨਹੀਂ ਆਉਂਦੀ। ਗੁਰੂ ਸਾਹਿਬ ਜੀ ਦੀ ਮਰਜ਼ੀ ਸਾਡੀ ਸਮਝ ਵਿੱਚ ਨਹੀਂ ਆਉਣ ਵਾਲੀ। ਇਹ ਤਾਂ ਗੁਰੂ ਪਾਤਸ਼ਾਹ ਦੀ ਮਰਜ਼ੀ ਸੀ ਨਾ ਵੀ ਕਿਹਨੇ ਮਰਨਾ ਅਤੇ ਕਿਹਨੇ ਜੀਵਣਾ, ਇਹ ਤਾਂ ਗੁਰੂ ਸਾਹਿਬ ਦੇ ਹੱਥ ਸੀ। ਸਤਿਗੁਰੂ ਜੀ ਦੀ ਮਰਜ਼ੀ ਦੇ ਅੱਗੇ ਜ਼ੋਰ ਨਹੀਂ ਚੱਲਦਾ। ਪੈਂਦੇ ਖਾਂ
ਇਮ ਨਿਸਮੈ ਕਰ ਬਾਰਤਾ ਮਿਲ ਕੇ ਸਭ ਸੰਗਾ।
ਇਹਦਾ ਰਾਤ ਨੂੰ ਇਹ ਗੱਲਾਂ ਬਾਤਾਂ ਹੋਈਆਂ ਵਾਹਵਾ ਸਮਾਂ, ਪੈਂਦੇ ਖਾਂ ਬੈਠਾ ਰਿਹਾ। ਹੋਰ ਜੰਗ ਯੁੱਧ ਦੀਆਂ ਜਿੰਨੀਆਂ ਗੱਲਾਂ ਬਾਤਾਂ ਹੁੰਦੀਆਂ ਪ੍ਰਸੰਗ ਹੁੰਦੇ ਆ ਉਹ ਸਾਰੇ ਜ਼ਿਕਰ ਚੱਲਦੇ ਨੇ। ਲੰਮੇ ਸਮੇਂ ਤੱਕ ਬੈਠੇ ਬਚਨ ਬਿਲਾਸ ਕਰਦੇ ਰਹੇ।
ਜਾਤੀ ਮਲਕ ਜੇ ਆਦੇ ਸੁਖ ਬੂਝ ਤੇ ਅੰਗਾ।
ਪੈਂਦੇ ਖਾਂ ਫਿਰ ਜਾ ਕੇ ਭਾਈ ਜਾਤੀ ਮਲਕ ਜੀ ਹੋਰ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਨੂੰ ਜਾ ਕੇ ਇਕੱਲੇ ਇਕੱਲੇ ਨੂੰ ਪੁੱਛਦਾ, ਮਹਾਰਾਜ ਤੁਹਾਡਾ ਸਰੀਰ ਠੀਕ ਹੈ? ਕਿਉਂਕਿ ਜ਼ਖਮੀ ਤਾਂ ਸਾਰੇ ਸਿੱਖ ਹੋਏ ਸਨ। ਪੈਂਦੇ ਖਾਂ ਆਪਣਾ ਪ੍ਰੇਮ ਪ੍ਰਗਟ ਕਰਦਾ ਸਾਰਿਆਂ ਨਾਲ, ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਜਾ ਕੇ ਪੁੱਛਦਾ ਹੈ।
ਖਾਨ ਪਾਨ ਕਰ ਜਥਾ ਸੁਖ ਸਭ ਨਿਸ ਬਿਸਰਾਮੇ।
ਸਭ ਨੇ ਖਾਨ ਪਾਨ ਕੀਤਾ, ਪੈਂਦੇ ਨੇ ਵੀ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਪਾਸ ਹੀ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਿਆ। ਪ੍ਰਸ਼ਾਦਾ ਛਕਣ ਤੋਂ ਬਾਅਦ ਰਾਤ ਕਾਫੀ ਪੈ ਚੁੱਕੀ ਸੀ, ਸਭ ਆਰਾਮ ਕਰਨ ਲੱਗੇ।
ਆਨੰਦ ਕਰਤ ਕਰ ਕਰ ਬਿਖੈ ਲੈ ਸਤਿਗੁਰ ਨਾਮੇ।
ਕਰਤਾਰਪੁਰ ਸਾਹਿਬ ਨਗਰ ਦੇ ਘਰ ਘਰ ਵਿੱਚ ਆਨੰਦ ਵਰਤ ਰਿਹਾ, ਸਭ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਂ ਲੈ ਕੇ ਜੈ ਜੈਕਾਰ ਕਰ ਰਹੇ ਨੇ। ਅੱਜ ਸਾਡੇ ਨਗਰ 'ਚ ਖੁਸ਼ੀਆਂ ਨੇ, ਖੇੜਾ ਹੈ, ਵਿਗਾਸ ਹੈ, ਕਿਉਂਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ।
ਰਈ ਜਾਮ ਜਬ ਜਾਮਨੀ ਜਗ ਗੁਰ ਤਬ ਜਾਗੇ।
ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਜਗਤ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉੱਠੇ, ਤਿਆਰ ਬਰ ਤਿਆਰ ਹੋਏ।
ਸੋਚ ਸ਼ਨਾਨੇ ਬੈਠ ਪੁਨ ਧਿਆਨ ਸੋ ਰਸ ਪਾਗੇ।
ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਹੈ, ਸੋਚ ਇਸ਼ਨਾਨ ਕਰਕੇ ਗੁਰਦੇਵ ਜੀ ਆਪਣੇ ਨਿਜ ਧਿਆਨ ਵਿੱਚ ਆਪਣੇ ਨਿਜਾਤਮ ਸਵਰੂਪ ਦੇ ਪਰਾਇਣ ਹੋ ਕੇ ਬੈਠੇ ਹਨ।
ਆਸਾ ਵਾਰ ਸੁਰਾਗ ਤੁਨ ਗਾਵਤ ਸੁਨੀਅਤੇ।
ਔਰ ਰਬਾਬੀ ਸੇ ਖਾਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਨੇ, ਬਹੁਤ ਸਾਰਿਆਂ ਰਾਗਾਂ ਦਾ ਮਿਸ਼ਰਨ ਕਰਕੇ ਜੋ ਅੰਮ੍ਰਿਤ ਵੇਲੇ ਦੇ ਸਮੇਂ ਦੇ ਰਾਗ ਨੇ ਉਹ ਸਮੇਂ ਦੇ ਰਾਗਾਂ ਵਿੱਚ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹਨ।
ਜਹਾਂ ਕਾਂ ਗੁਰ ਗਿਰਾ ਸਿੱਖ ਤਰ ਪ੍ਰੇਮ ਪਠੰਤੇ।
ਔਰ ਜਿੱਥੇ ਕਿੱਥੇ ਵੀ ਗੁਰਸਿੱਖ ਬੈਠੇ ਨੇ ਸਭ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹ ਰਹੇ ਨੇ। ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਕੋਈ ਸੁਖਮਣੀ ਸਾਹਿਬ ਪੜ੍ਹ ਰਿਹਾ, ਕੋਈ ਦੱਖਣੀ ਓਂਕਾਰ, ਕੋਈ ਸਿੱਧ ਗੋਸ਼ਟ, ਕੋਈ ਬਾਵਨ ਅੱਖਰੀ ਦਾ ਪਾਠ ਕਰ ਰਿਹਾ। ਜਿੱਥੇ ਜਿੱਥੇ ਵੀ ਗੁਰਸਿੱਖ ਬੈਠੇ ਨੇ ਸਭ ਗੁਰਬਾਣੀ ਦਾ ਜਾਪ ਕਰ ਰਹੇ ਨੇ। ਕੋਈ ਮੂਲ ਮੰਤਰ ਦਾ ਜਾਪ ਕਰ ਰਿਹਾ, ਕੋਈ ਗੁਰਮੰਤਰ ਦਾ ਅਭਿਆਸ ਕਰ ਰਿਹਾ ਹੈ।
ਲਘੂ ਦੁੰਦ ਪਨੋਬਤ ਬਜਤ ਆਨੰਦ ਉਪਜੰਤੀ।
ਮਹਾਰਾਜ ਜੀ ਦੇ ਘਰ ਦੇ ਬਾਹਰ ਛੋਟੇ ਨਗਾਰੇ ਵੱਜ ਰਹੇ ਨੇ, ਨੌਬਤਾਂ ਵੱਜ ਰਹੀਆਂ ਹਨ ਜੋ ਬਹੁਤ ਆਨੰਦ ਨੂੰ ਉਪਜਾ ਰਹੀਆਂ ਹਨ। ਨੌਬਤ ਵੱਜਦੀ ਹੈ, ਨਗਾਰੇ ਵੱਜਦੇ ਗੁਰੂ ਦਰਾਂ ਦੇ ਸਨਮੁਖ। ਨੌਬਤਾਂ ਪੁਰਾਤਨ ਸਮੇਂ ਗੁਰੂ ਦਰਬਾਰ ਦਰਾਂ ਤੇ ਬਾਹਰ ਵੱਜਦੀਆਂ ਰਹੀਆਂ ਹਨ। ਹੁਣ ਵੀ ਆਪ ਜੀ ਦਰਸ਼ਨ ਕਰਦੇ ਹੋ ਜਦੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਨਾਂਦੇੜ ਸਾਹਿਬ। ਸ਼ਾਮ ਨੂੰ ਜਦੋਂ ਆਰਤੀ ਦਾ ਕੀਰਤਨ ਹੁੰਦਾ ਹੈ ਉਸ ਤੋਂ ਉਪਰੰਤ ਬਾਹਰ ਨੌਬਤਾਂ ਵੱਜਦੀਆਂ, ਛੋਟੇ ਨਗਾਰੇ ਉਹ ਬੈਠੇ ਹੁੰਦੇ ਕੁਝ ਸੱਜਣ ਉਹ ਵਜਾਉਂਦੇ ਹਨ। ਤੋ ਇਹ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਸੋਭਾ ਹੈ, ਨੌਬਤਾਂ ਵੱਜ ਰਹੀਆਂ ਨੇ, ਨਗਾਰੇ ਵੱਜ ਰਹੇ ਹਨ।
ਸੰਗ ਨਪੀਰੀ ਗੁਰ ਸ਼ਬਦ ਗਾਵਤ ਸੁਖਵੰਤੀ।
ਗੁਰੂ ਦਰਬਾਰ ਦੇ ਵਿੱਚ ਨਫੀਰੀਆਂ ਵੱਜਦੀਆਂ ਨੇ, ਰਣ ਸਿੰਘੇ ਵੱਜਦੇ ਐ, ਔਰ ਨਾਲ ਨਾਲ ਗੁਰਬਾਣੀ ਦੇ ਕੀਰਤਨ ਦੀਆਂ ਛੈਬਰਾਂ ਲੱਗੀਆਂ ਹੋਈਆਂ ਨੇ।
ਬਰਖਾ ਸੁਦਾ ਮਨਿੰਦੇ ਹੈ ਧੁਨ ਸ਼੍ਰੀ ਗੁਰਬਾਣੀ।
ਗੁਰਬਾਣੀ ਦੀ ਜਿਹੜੀ ਧੁਨ ਹੈ ਉਹ ਏਦਾਂ ਜਾਪਦਾ ਜਿਵੇਂ ਸਵੇਰੇ ਅੰਮ੍ਰਿਤ ਵੇਲੇ ਅੰਮ੍ਰਿਤ ਦਾ ਮੀਂਹ ਪੈ ਰਿਹਾ, ਅੰਮ੍ਰਿਤ ਦੀਆਂ ਬੂੰਦਾਂ ਦੀ ਵਰਖਾ ਹੋ ਰਹੀ ਹੈ। ਆਸਾ ਜੀ ਦੀ ਵਾਰ ਦੇ ਕੀਰਤਨ ਦੀ ਜਿਹੜੀ ਧੁਨ ਹੈ ਉਹ ਅੰਮ੍ਰਿਤ ਦਾ ਮੀਂਹ ਹੈ, ਏਦਾਂ ਦਾ ਕਹਿੰਦੇ ਆਨੰਦ ਬਣਿਆ ਹੋਇਆ।
ਉੱਠੇ ਆਨੰਦਤ ਸੁਨਤ ਸਭ ਸਤਨਾਮ ਬਖਾਨੀ।
ਪੂਰੇ ਨਗਰ ਦੇ ਵਿੱਚ ਸਾਰਾ ਕੋਈ ਨਹੀਂ ਸੁੱਤਾ, ਸਾਰੇ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਬਰ ਤਿਆਰ ਹੋ ਗਏ। ਸੱਚਖੰਡ ਹੀ ਵਰਤ ਗਿਆ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਅੰਮ੍ਰਿਤ ਵੇਲੇ ਘਰ ਘਰ ਵਿੱਚ ਗੁਰਬਾਣੀ ਦਾ ਜਾਪ ਹੋ ਰਿਹਾ। ਮਹਾਰਾਜ ਜੀ ਦੀ ਬਾਣੀ ਦੀ ਕਲਾ ਵਰਤ ਰਹੀ ਹੈ, ਸਤਿਗੁਰੂ ਜੀ ਦੇ ਆਉਣ ਦੀ ਕਲਾ ਵਰਤ ਰਹੀ ਹੈ।
ਇਮ ਪ੍ਰਭਾਤ ਮੰਗਲ ਸਹਿਤ ਸ਼ੁਭ ਪਯੋ ਪ੍ਰਕਾਸ਼ਾ।
ਕਹਿੰਦੇ ਪ੍ਰਭਾਤ ਵੇਲਾ ਹੋ ਗਿਆ, ਦਿਨ ਚੜ ਗਿਆ, ਬੜੇ ਮੰਗਲਾਂ ਸਹਿਤ ਖੁਸ਼ੀ ਸਹਿਤ ਪ੍ਰਕਾਸ਼ ਹੋਇਆ, ਸਾਰੇ ਪਾਸੇ ਲੋ ਲੱਗ ਗਈ।
ਪਾਠ ਨਕੀਬ ਉਚਾਰ ਤੇ ਗੁਰ ਕੋ ਜਸ ਰਾਸਾ।
ਜਦੋਂ ਲੋ ਲੱਗੀ ਤੇ ਭੱਟ ਆ ਗਏ, ਨਕੀਬ ਆ ਗਏ, ਭੱਟ ਛੰਦ ਬਣਾ ਕੇ ਸਵਈਏ ਕਬਿੱਤ ਬਣਾ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ ਕਰਨ ਲੱਗੇ, ਨਕੀਬ ਆ ਕੇ ਗੁਰੂ ਸਾਹਿਬ ਜੀ ਦਾ ਜਸ ਕਰਨ ਲੱਗੇ ਹਨ।
ਪਾਤਸ਼ਾਹ ਸਾਚਾ ਜਗਤ ਹੋਏ ਅੰਤ ਸਹਾਈ।
ਕੀ ਕਹਿੰਦੇ ਆ ਮਹਾਰਾਜ, ਸਾਰੇ ਜਗਤ ਦੇ ਪਾਤਸ਼ਾਹ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ, ਉਹ ਨਕੀਬ ਤੇ ਭੱਟ ਜਸ ਕਰਦੇ। ਕਹਿੰਦੇ ਸਾਰੀ ਦੁਨੀਆਂ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਲੋਕ ਪਰਲੋਕ ਦੋਹਾਂ ਜਹਾਨਾਂ ਚ ਸਾਡੀ ਸਹਾਇਤਾ ਕਰਨ ਵਾਲੇ ਹੋ, ਅੰਤ ਵੇਲੇ ਸਾਡੀ ਸਹਾਇਤਾ ਕਰਨ ਵਾਲੇ ਸਾਡੇ ਸਹਾਈ ਹੋ।
ਸੋਡੀ ਬੰਸ ਸਮੁੰਦਰ ਮੈਂ ਵਿਦਤ ਨਿਸਰਾਈ।
ਆਹ ਕਹਿੰਦੇ ਸੋਡੀਆਂ ਦੀ ਬੰਸ ਰੂਪੀ ਸਮੁੰਦਰ ਚ ਤੁਸੀਂ ਚੰਦਰਮਾ ਬਣ ਕੇ ਪੈਦਾ ਹੋਇਓ, ਛੇਵੇਂ ਪਾਤਸ਼ਾਹ ਭੱਟ ਜਸ ਕਰ ਰਹੇ ਨੇ। ਆਹ ਸੋਡ ਬੰਸ ਕੇ ਸਮੁੰਦਰ ਮੈਂ, ਸੋਡ ਬੰਸ ਦੇ ਸਮੁੰਦਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਚੰਦਰਮਾ ਬਣ ਕੇ ਉਤਪੰਨ ਹੋਏ ਹੋ।
ਦੇਗ ਤੇਗ ਪੂਰੋ ਤਨੀ ਬੜ ਢੀਲ ਬਿਸਾਲਾ।
ਇਹ ਛੇਵੇਂ ਪਾਤਸ਼ਾਹ ਤੁਸੀਂ ਦੇਗ ਤੇ ਤੇਗ ਦੇ ਪੂਰਨ ਧਨੀ ਮਾਲਕ ਹੋ। ਦੇਗ ਤੇਗ ਪੂਰੋ ਧਨੀ, ਦੇਗ ਤੇ ਤੇਗ ਦੇ ਧਨੀ ਹੋ। ਧਨੀ ਦਾ ਮਤਲਬ ਹੁੰਦਾ ਮਾਲਕ, ਤੁਸੀਂ ਦੇਗ ਦੇ ਵੀ ਧਨੀ ਮਾਲਕ ਹੋ ਤੇ ਤੇਗ ਦੇ ਵੀ ਮਾਲਕ ਹੋ। ਬੜ ਢੀਲ ਬਿਸਾਲਾ, ਮਹਾਰਾਜ ਵੱਡੀ ਢੀਲ, ਵੱਡੇ ਕਾਦਾਕਾਰ ਵਾਲੇ ਸਰੀਰ ਵਾਲੇ ਮਹਾਂਪੁਰਖ ਹੋ।
ਫਤਿਹ ਕਰਨ ਅਨ ਗਨ ਰਿਪਨ ਰਣ ਕਰਮ ਕਰਾਲਾ।
ਤੁਸੀਂ ਫਤਿਹ ਪ੍ਰਾਪਤ ਕਰਨ ਵਾਲੇ ਹੋ, ਰਣ ਭੂਮੀ ਵਿੱਚ ਕਰਾਲ ਭਿਆਨਕ ਜੰਗ ਕਰਕੇ ਅਣਗਿਣਤ ਵੈਰੀਆਂ ਨੂੰ ਮਾਰਨ ਵਾਲੇ ਹੋ।
ਪੀਰੀ ਅਰ ਮੀਰੀ ਮਹਾ ਦੋਨੋ ਨਿਤ ਤਾਰੀ।
ਮਹਾਰਾਜ ਤੁਸੀਂ ਪੀਰੀ ਤੇ ਮੀਰੀ, ਜੋ ਸਾਰੇ ਜਗਤ ਦੀ ਪੀਰੀ ਹੈ ਸਾਰੇ ਜਗਤ ਦੀ ਮੀਰੀ ਹੈ, ਇਹ ਦੋਵੇਂ ਤੁਸੀਂ ਨਿਤ ਹੀ ਆਪਣੇ ਗਾਤਰੇ ਧਾਰਨ ਕਰਦੇ ਹੋ। ਸ਼੍ਰੀ ਸਾਹਿਬਾਂ ਦੇ ਰੂਪ ਵਿੱਚ ਮੀਰੀ ਤੇ ਪੀਰੀ ਇਹ ਦੋਵੇਂ ਆਪ ਜੀ ਆਪਣੇ ਤਨ ਤੇ ਧਾਰਦੇ ਹੋ।
ਧਰਤਾ ਦੋਨੋ ਖੜਗ ਕੋ ਦੋਨੋ ਭੁਜ ਪਾਰੀ।
ਮਹਾਰਾਜ ਤੁਸੀਂ ਦੋ ਤਲਵਾਰਾਂ ਦੇ ਧਾਰਨੀ ਹੋ, ਇੱਕ ਤਲਵਾਰ ਮੀਰੀ ਦੀ ਹੈ ਇੱਕ ਪੀਰੀ ਦੀ ਹੈ। ਜਿੱਥੇ ਦੋ ਤਲਵਾਰਾਂ ਦੇ ਧਾਰਨੀ ਹੋ ਉੱਥੇ ਤੁਹਾਡੀਆਂ ਦੋ ਵਿਸ਼ਾਲ ਬਾਹਾਂ, ਜਿਨ੍ਹਾਂ ਚ ਇਤਨਾ ਬਲ ਹੈ ਕਿ ਉਸ ਬਲ ਦੇ ਭਰੋਸੇ ਨਾਲ ਆਪ ਜੀ ਦੇ ਯੋਧੇ ਰਣ ਭੂਮੀ ਚ ਲੜਦੇ ਨੇ ਔਰ ਵੈਰੀ ਤੇ ਫਤਿਹ ਪ੍ਰਾਪਤ ਕਰਦੇ ਹਨ।
ਰੱਖਿਅਕ ਦੋਨੋ ਲੋਕ ਕੋ ਦਾਸਨ ਸੁਖ ਦੇਤਾ।
ਤੁਸੀਂ ਦੋਵਾਂ ਲੋਕਾਂ ਦੇ ਰੱਖਿਅਕ ਹੋ ਔਰ ਆਪਣਿਆਂ ਦਾਸਾਂ ਨੂੰ, ਆਪਣਿਆਂ ਸੇਵਕਾਂ ਨੂੰ, ਆਪਣਿਆਂ ਭਗਤਾਂ ਨੂੰ, ਆਪਣਿਆਂ ਪਿਆਰਿਆਂ ਨੂੰ ਸੁਖ ਦੇਣ ਵਾਲੇ ਹੋ ਦੋਵਾਂ ਜਹਾਨਾਂ ਦਾ।
ਮੁਗਲਸ ਖਾਂ ਕੇ ਪ੍ਰਾਣ ਹਨ ਰੱਖਿਓ ਰਣ ਖੇਤਾ।
ਮਹਾਰਾਜ ਮੁਗਲਸ ਖਾਨ ਵਰਗਾ ਵੱਡਾ ਜਰਨੈਲ 7000 ਫੌਜ ਲੈ ਕੇ ਚੜ ਕੇ ਆਇਆ, ਉਹਦੀ ਫੌਜ ਦੇ ਸਮੇਤ ਰਣ ਭੂਮੀ ਵਿੱਚ ਮਿੱਟੀ ਚ ਆਪ ਜੀ ਨੇ ਉਹਨੂੰ ਰੱਖ ਲਿਆ, ਯਾਨੀ ਕਿ ਮਾਰ ਕੇ ਮਿੱਟੀ ਚ ਗਰਕ ਕਰ ਦਿੱਤਾ।
ਸਤਿਗੁਰ ਪਿਤ ਕੋ ਰਿਪ ਮਹਾ ਚੰਦੂ ਗੈ ਮਾਰਾ।
ਆਪ ਜੀ ਦੇ ਪਿਤਾ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਦਾ ਵੱਡਾ ਦੁਸ਼ਮਣ, ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦਾ ਵੱਡਾ ਦੀਵਾਨ, ਜਿਹਨੂੰ ਦੀਵਾਨ ਚੰਦੂ ਲਾਲ ਕਹਿੰਦੇ ਸੀ, ਆਪ ਜੀ ਨੇ ਉਹਨੂੰ ਵੀ ਨੱਕ 'ਚ ਨਕੇਲ ਪਾ ਕੇ ਆਪਣੇ ਸਿੱਖਾਂ ਦੇ ਕੋਲੋਂ ਉਹਦੇ ਸਿਰ 'ਚ ਜੁੱਤੀਆਂ ਮਰਵਾ ਕੇ ਮੌਤ ਦੇ ਘਾਟ ਉਤਾਰਿਆ। ਹਾਂਜੀ,
ਅਬਦੁਲ ਖਾਂ ਸੁਤ ਸਖਾ ਜੁੱਤ ਕਰ ਜੰਗ ਪ੍ਰਹਾਰਾ।
ਅਬਦੁਲ ਖਾਨ ਸੂਬਾ ਜਲੰਧਰ ਆਪਣੇ ਪੁੱਤਰਾਂ ਸਮੇਤ, ਆਪਣੇ ਮਿੱਤਰਾਂ ਸਮੇਤ, ਰਤਨ ਚੰਦ, ਘੇਰੜ, ਕਰਮ ਚੰਦ ਵਰਗਿਆਂ ਦੇ ਸਮੇਤ ਉਹ ਰਣ ਭੂਮੀ 'ਚ ਚੜ ਕੇ ਆਇਆ। ਆਪ ਜੀ ਨੇ ਉਹਨਾਂ ਨੂੰ ਵੀ ਮਾਰ ਕੇ ਸ੍ਰੀ ਹਰਗੋਬਿੰਦਪੁਰੇ ਦੇ ਜੰਗ ਵਿੱਚ ਮਿੱਟੀ 'ਚ ਗਰਕ ਕਰ ਦਿੱਤਾ।
ਬਲੀ ਕਾ ਬਲੀ ਬੇਗ ਕੋ ਸੰਘਾਰ ਕਬੀਰੰਗ।
ਮਹਾਰਾਜ, ਕਾਬਲੀ ਬੇਗ ਜਿਹੜਾ ਬੜਾ ਸੂਰਮਾ ਕਿਹਾ ਜਾਂਦਾ ਸੀ, ਜਿਹਦੀ ਸੂਰਮਤਾਈ ਦੇ ਚਰਚੇ ਕੰਧਾਰ ਤੱਕ, ਕਾਬਲ ਤੱਕ ਗਿਣੇ ਜਾਂਦੇ ਸਨ, ਉਹਨੂੰ ਇੱਕ ਅੱਖ ਦੇ ਫੋਰ 'ਚ ਜਨੇਊ ਵਾਰ ਕਰਕੇ ਉਹਦੇ ਸਰੀਰ ਨੂੰ ਦੋ ਹਿੱਸਿਆਂ 'ਚ ਵੰਡ ਕੇ, ਯਾਨੀ ਕਿ ਧੜ ਦੋ ਟੋਟੇ ਕਰਕੇ ਰਣ ਭੂਮੀ 'ਚ ਮਾਰ ਮੁਕਾਇਆ।
ਲਲਾ ਬੇਗ ਬੜ ਚਮੂ ਜੁੱਤ ਮਾਰਿਓ ਤਰ ਤੀਰੰਗ।
ਲੱਲਾ ਬੇਗ ਦੀ ਫੌਜ ਸਮੇਤ ਵੱਡੇ ਧੀਰਜ ਸਹਿਤ ਆਪ ਜੀ ਨੇ ਤਿਸ ਨੂੰ ਵੀ ਰਣ ਭੂਮੀ 'ਚ ਮਾਰ ਕੇ ਮੁਕਾ ਦਿੱਤਾ।
ਪਰੀ ਤਾਂਕ ਚੋਂ ਦਿਸ਼ਨ ਮੈਂ ਕੰਪੇ ਗਨ ਰਾਜੇ।
ਮਹਾਰਾਜ, ਆਪ ਜੀ ਦੀ ਤਾਂਕ ਚੋਂ ਦਿਸ਼ਾਂ ਦੇ ਵਿੱਚ ਪਸਰ ਰਹੀ ਆ, ਰਾਜੇ ਥਰ ਥਰ ਕੰਬ ਰਹੇ ਨੇ, ਨਕੀਬ ਜਸ ਕਰ ਰਹੇ ਨੇ, ਪੱਟ ਵਡਿਆਈ ਕਰ ਰਹੇ ਮਹਾਰਾਜ ਜੀ ਦੀ। ਆਪਾਂ ਸਾਰੇ ਉਸ ਵਡਿਆਈ ਵਿੱਚ ਜੁੜੇ ਬੈਠੇ ਹਾਂ। ਸਤਿਗੁਰ, ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਸਿੱਖ ਦਾ ਧਰਮ ਕੀ ਹੈ? ਸਿੱਖ ਦਾ ਧਰਮ ਹੈ ਆਪਣੇ ਗੁਰੂ ਦੀ ਵਡਿਆਈ ਵੱਡੀ ਕਰਕੇ ਸਲਾਉਣਾ, ਆਪਣੇ ਸਤਿਗੁਰਾਂ ਨੂੰ ਵੱਡਾ ਕਰਕੇ ਸਲਾਉਣਾ ਕਿ ਮੇਰੇ ਸਾਹਿਬ ਦੀ ਵਡਿਆਈ ਸਭ ਤੋਂ ਵੱਡੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ। ਮੇਰੀ ਇਹ ਗੁਰਸਿੱਖ ਦਾ ਧਰਮ ਹੈ, ਅਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨਸ ਤਿਸ ਗਾਵੋ ਰੇ, ਪੱਟ ਜਸ ਕਰ ਦੇ। ਮਹਾਰਾਜ, ਤੁਹਾਡਾ ਪ੍ਰਤਾਪ ਸੁਣ ਕੇ, ਤੁਹਾਡੀ ਵਡਿਆਈ ਸੁਣ ਕੇ ਦੇਸ਼ਾਂ ਦੇ ਰਾਜੇ ਕੰਬ ਰਹੇ ਨੇ, ਡਰ ਰਹੇ ਨੇ।
ਸੁਨ ਪ੍ਰਤਾਪ ਪਾਜਨ ਚੈਤ ਸਭ ਤਜੇ ਸਮਾਜੇ।
ਮਹਾਰਾਜ, ਉਹ ਰਾਜੇ ਸੁਣ ਕੇ ਤੁਹਾਡਾ ਪ੍ਰਤਾਪ ਭੱਜ ਜਾਣਾ ਚਾਹੁੰਦੇ ਆਪਣੇ ਰਾਜ ਛੱਡ ਕੇ, ਤੁਹਾਡਾ ਪ੍ਰਤਾਪ ਸੁਣ ਕੇ।
ਦਿੱਲੀ ਲਵਪੁਰ ਆਦਿ ਗੜ ਤ੍ਰਾਸਤ ਧਰ ਲਾਜੇ।
ਮਹਾਰਾਜ, ਲਾਹੌਰ ਦੇ ਵੱਡੇ ਕਿਲੇ, ਦਿੱਲੀ ਦੇ ਵੱਡੇ ਵੱਡੇ ਕਿਲੇ, ਔਰ ਉਹਨਾਂ ਕਿਲਿਆਂ ਦੇ ਵੱਡੇ ਵੱਡੇ ਕਿਲੇਦਾਰ ਤੁਹਾਡਾ ਪ੍ਰਤਾਪ ਸੁਣ ਕੇ ਡਰ ਰਹੇ ਨੇ, ਲਜਾਇਮਾਨ ਹੋ ਰਹੇ ਨੇ ਤੇ ਡਰੇ ਹੋਏ, ਸਹਿਮੇ ਹੋਏ ਨੇ ਕਿ ਕਿਤੇ ਗੁਰੂ ਹਰਗੋਬਿੰਦ ਸਾਹਿਬ ਸਾਡੇ ਵੱਲ ਮੁੱਖ ਕਰਕੇ ਨਾ ਚੜ ਕੇ ਆ ਜਾਣ। ਹਾਂਜੀ,
ਬਾਜੇ ਬਾਜੇ ਦਿਨ ਵਿਖੇ ਖੋਲਤ ਦਰਵਾਜੇ।
ਮਹਾਰਾਜ, ਦਿਨ ਸਮੇਂ ਵੀ ਉਹ ਵਾਜੇ ਵਜਾਈ ਜਾਂਦੇ ਆ, ਜਦੋਂ ਦਰਵਾਜੇ ਖੋਲਦੇ ਆ ਤੇ ਬੜੀ ਸਾਵਧਾਨੀ ਰੱਖਦੇ ਆ ਕਿਲਿਆਂ ਦੇ ਕਿ ਕਿਤੇ ਗੁਰੂ ਤੇ ਗੁਰੂ ਦੇ ਸੂਰਮੇ ਸਾਡੇ ਕਿਲਿਆਂ ਤੇ ਹਮਲਾ ਨਾ ਕਰ ਦੇਣ।
ਸ਼ਾਹਜਹਾਂ ਪੈ ਤਾਰ ਕਰ ਰਣ ਤੇ ਚਿਤ ਟਾਰਾ।
ਮਹਾਰਾਜ, ਖੁਦ ਸ਼ਾਹਜਹਾਂ ਬਾਦਸ਼ਾਹ ਆਪ ਜੀ ਦਾ ਭੈ ਮੰਨ ਕੇ ਜੰਗ ਤੋਂ ਟਾਲਾ ਵੱਟ ਗਿਆ। 35,000 ਫੌਜ ਜਿਸ ਬਾਦਸ਼ਾਹ ਦੀ ਮਾਰੀ ਗਈ ਹੋਵੇ, ਮੁੜ ਕੇ ਉਕਸਿਆ ਨਹੀਂ, ਉੱਚਾ ਸਾਹ ਤੱਕ ਨਹੀਂ ਲਿਆ ਉਹਨੇ, ਉਹ ਵੀ ਡਰ ਗਿਆ, ਭੈ ਭੀਤ ਹੋ ਗਿਆ।
ਜਗ ਮੈਨੇ ਕੋ ਅਰ ਸਕੇ ਪ੍ਰਤਾਪ ਉਦਾਰਾ।
ਮਹਾਰਾਜ, ਆਪ ਜੀ ਦਾ ਪ੍ਰਤਾਪ, ਆਪ ਜੀ ਦਾ ਜਲਾਲ ਇਤਨਾ ਹੈ ਕਿ ਪੂਰੇ ਸੰਸਾਰ ਭਰ ਵਿੱਚ ਆਪ ਜੀ ਦੇ ਸਾਹਮਣੇ ਕੋਈ ਨਹੀਂ ਅੜ ਸਕਦਾ।
ਸਤਿ ਸ੍ਰੀ ਅਕਾਲ।
ਆਪ ਜੀ ਦੇ ਸਨਮੁਖ ਕੋਈ ਅੜ ਨਹੀਂ ਸਕਦਾ ਮਹਾਰਾਜ, ਇਹੋ ਜਿਹਾ ਆਪ ਜੀ ਦਾ ਵੱਡਾ ਪ੍ਰਤਾਪ ਤੇ ਜਲਾਲ ਹੈ।
ਕਰਾਮਾਤ ਕਾਮਲ ਬਲੀ ਸਭ ਮਾਨੇ ਆਨਾ।
ਕਰਾਮਾਤ ਦੇ ਵਿੱਚ ਕਾਮਲ ਹੋ, ਬਲੀ ਹੋ, ਸੂਰਮੇ ਹੋ, ਆਪ ਜੀ ਦੀ ਆਨ ਇਸ ਲੋਕ ਦੇ ਵੀ ਲੋਕ ਔਰ ਪਰਲੋਕ ਦੇ ਲੋਕ ਵੀ ਮੰਨਦੇ ਹਨ।
ਸਕਲ ਸੁਰ ਅਸੁਰ ਸਿਰ ਤਰੇ ਜਿਮ ਕਰੇ ਬਖਾਨਾ।
ਇਹ ਛੇਵੇਂ ਪਾਤਸ਼ਾਹ ਜੋ ਹੁਕਮ ਆਪ ਜੀ ਕਰ ਦਿੰਦੇ ਹੋ, ਜੋ ਆਗਿਆ ਆਪ ਜੀ ਕਰ ਦਿੰਦੇ ਹੋ, ਦੇਵਤੇ ਦਾਨਵ ਤਿੰਨ ਲੋਕਾਂ ਦੀ ਜਿੰਨੀ ਜੀਵ ਜੰਤਾਂ ਦੀ ਲੋਕ ਨੇ, ਤ੍ਰੈ ਲੋਕ ਨੇ ਨਾ, ਤਿੰਨਾਂ ਲੋਕਾਂ ਦੇ ਪ੍ਰਾਣੀ ਆਪ ਜੀ ਦੀ ਆਗਿਆ ਨੂੰ ਸਿਰ ਬੱਥੇ ਪ੍ਰਵਾਨ ਕਰਦੇ ਹੈ। ਕਲਗੀਧਰ ਸਵਾਮੀ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ। ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ। ਹੈ ਕੋਈ ਐਸਾ ਜਿਹੜਾ ਤੁਹਾਡੀ ਆਗਿਆ ਤੋਂ ਬਾਹਰ ਹੈ? ਮਹਾਰਾਜ ਸਭ ਤੁਹਾਡੀ ਆਗਿਆ 'ਚ ਚੱਲਦੇ ਹੈ, ਸਭ ਤੁਹਾਡੀ ਆਗਿਆ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਨ।
ਜਸ ਕਰਤਾ ਇਤਿਆਦ ਗੁਣ ਉੱਠ ਪ੍ਰਾਤ ਸੁਨਾਵੀ।
ਇਹਨਾਂ ਜਿਹੜੇ ਜਸ ਕਰਨ ਵਾਲੇ ਢਾਡੀ ਨਕੀਬ ਭੱਟ ਜਦੋਂ ਦਿਨ ਚੜ੍ਹਦਾ ਨਾ ਲੋ ਲੱਗਦੀ ਹੈ, ਮਹਾਰਾਜ ਜੀ ਦੀ ਰੋਜ਼ ਵਡਿਆਈ ਕਰਦੇ ਹੈ, ਰੋਜ਼ ਨਵੇਂ ਨਵੇਂ ਛੰਦ ਬਣਾ ਕੇ ਲਿਆਉਂਦੇ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਪਮਾ ਕਰਦੇ ਹਨ।
ਸੰਖ ਸ਼ਬਦ ਚੋਂ ਔਰ ਤੇ ਪੁਰ ਵਿਖੇ ਉਠਾਵੇ।
ਸ਼ੰਖ ਵੱਜਦੇ ਨੇ, ਰਣ ਸਿੰਘੇ ਵੱਜਦੇ ਨੇ, ਚਾਰੇ ਪਾਸੇ ਸ਼ੋਰ ਉਹਨਾਂ ਸ਼ੰਖਾਂ ਦਾ, ਰਣ ਸਿੰਘਿਆਂ ਦਾ, ਨਗਾਰਿਆਂ ਦਾ, ਨਫੀਰੀਆਂ ਦਾ ਸੁਣਾਈ ਦਿੰਦਾ ਹੈ।
ਬਸਤਰ ਸ਼ਸਤਰ ਤਨ ਪੈਰ ਕਰ ਗੁਰ ਬਾਹਰ ਆਏ।
ਜਦੋਂ ਬਾਹਰ ਭੱਟ ਜਸ ਕਰ ਰਹੇ ਨੇ, ਉਪਮਾ ਕਰ ਰਹੇ ਨੇ, ਇਤਨੇ ਨੂੰ ਗੁਰਦੇਵ ਜਦੋਂ ਦਿਨ ਚੜ੍ਹ ਗਿਆ, ਸੋਹਣੇ ਸ਼ਸਤਰ ਬਸਤਰ ਸਰੀਰ ਤੇ ਧਾਰਨ ਕੀਤੇ, ਸਜੇ ਧਜੇ ਸੀਸ ਤੇ ਸੋਹਣੀ ਕਲਗੀ ਜਗ੍ਹਾ ਸਜਾਈ ਹੈ, ਮੋਢੇ ਤੇ ਤੀਰਾਂ ਦਾ ਪੱਥਾ, ਹੱਥ ਚ ਕਠੋਰ ਤਨਕ ਹੈ, ਮੀਰੀ ਤੇ ਪੀਰੀ ਦੀਆਂ ਦੋ ਸ਼ਮਸ਼ੀਰਾਂ ਗਾਤਰੇ ਧਾਰਨ ਕੀਤੀਆਂ, ਮਛਹਿਰੇ ਚੜ੍ਹੇ ਹੋਏ, ਬੜਾ ਸੁੰਦਰ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਆਪਣੇ ਮਹਿਲਾਂ ਚੋਂ ਨਿਕਲ ਕੇ ਬਾਹਰ ਆਏ, ਜਦੋਂ ਬਾਹਰ ਆਏ ਦੂਰ ਤੱਕ ਸੰਗਤਾਂ ਗੁਰਸਿੱਖ ਖੜੇ, ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਵੇਖਦਿਆਂ ਹੱਥ ਜੁੜ ਗਏ ਤੇ ਸੀਸ ਝੁਕ ਗਏ।
ਬਰਣ ਬਰਣ ਕੋ ਫਰਸ਼ ਤਬ ਦੀਰਗ ਡਸਵਾਏ।
ਗੁਰਦੇਵ ਦਾ ਦੀਵਾਨ ਸਜਾਇਆ ਗਿਆ, ਰੰਗ ਰੰਗ ਦੇ ਸੋਹਣੇ ਫਰਸ਼ ਗਲੀਚੇ ਸੰਗਤ ਦੇ ਬੈਠਣ ਵਾਸਤੇ, ਸਤਿਗੁਰੂ ਜੀ ਦੇ ਬੈਠਣ ਲਈ ਬੜਾ ਸੋਹਣਾ ਤਖਤ ਲੱਗਾ, ਉੱਪਰ ਸੋਹਣਾ ਚੰਦੋਆ ਜਿਹਦੇ ਚ ਸੋਨੇ ਦੀ ਕਢਾਈ ਕੱਢੀ ਹੋਈ, ਛਤਰ ਝੂਲ ਰਿਹਾ ਹੈ, ਉਹ ਸੋਹਣਾ ਸਿੰਘਾਸਣ ਸੰਗਤ ਦੇ ਬੈਠਣ ਵਾਸਤੇ ਸੁੰਦਰ ਗਿਲਮ ਗਲੀਚੇ ਵਿਛਾਏ ਗਏ।
ਬਰਗਾ ਦੀ ਉਪਤਾਨ ਜੁੱਤ ਬੰਧਨ ਕਰ ਬੈਸੇ।
ਮਹਾਰਾਜ ਜੀ ਦੀ ਵੱਡੀ ਗੱਦੀ ਲੱਗੀ, ਵੱਡੇ ਸਰਾਣੇ ਲੱਗੇ ਹੋਏ, ਉੱਤੇ ਸਫੇਦ ਰੰਗ ਦੀ ਵਿਛਾਈ ਕੀਤੀ ਹੋਈ। ਗੁਰਦੇਵ ਨੇ ਆ ਕੇ ਪਹਿਲਾਂ ਗੱਦੀ ਨੂੰ ਮੱਥਾ ਟੇਕਿਆ ਹੈ, ਇਹ ਗੱਦੀ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ, ਇਹ ਭਾਵਨਾ ਨਾਲ ਪਹਿਲਾਂ ਨਮਸਕਾਰ ਕੀਤੀ ਗੱਦੀ ਨੂੰ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਤਖਤ ਤੇ ਬੈਠੇ ਹਨ।
ਚਮਰ ਚਲਾ ਚਲ ਟੁਰਤੇ ਦੁਤੀ ਹੰਸਨ ਜੈਸੇ।
ਚਵਰ ਦੋ ਸਿੱਖ, ਇੱਕ ਸੱਜੇ ਇੱਕ ਖੱਬੇ ਖੜਾ, ਚਵਰ ਬਰਦਾਰ, ਦੋ ਚਵਰ ਮਹਾਰਾਜ ਜੀ ਦੇ ਸੀਸ ਤੇ ਝੁੱਲ ਰਹੇ ਨੇ, ਏਦਾਂ ਜਾਪਦਾ ਜਿਵੇਂ ਦੋ ਹੰਸ ਮਹਾਰਾਜ ਜੀ ਦੇ ਸੀਸ ਤੇ ਉੱਡ ਰਹੇ ਨੇ।
ਸੁਪੱਟ ਮਸੰਦ ਬਿਲੰਦ ਜੇ ਚੱਲ ਕਰ ਤਬ ਆਏ।
ਇਹਨੇ ਗੁਰੂ ਪਾਤਸ਼ਾਹ ਦੇ ਸੂਰਮੇ ਮਸੰਦ ਗੁਰਸਿੱਖ ਸਭ ਗੁਰੂ ਸਭਾ ਵਿੱਚ ਦੀਵਾਨ ਚ ਚੱਲ ਕੇ ਆਏ।
ਮੁਦਤ ਹੋਤ ਪੁਰ ਜਨ ਸਰਬ ਉਰ ਦਰਸ਼ਨ ਚਾਏ।
ਇਤਨੇ ਨਗਰ ਨਿਵਾਸੀ ਬੜੇ ਖੁਸ਼ ਬੜੇ ਪ੍ਰਸੰਨ, ਸਭ ਆ ਕੇ ਗੁਰੂ ਚਰਨਾਂ ਚ ਸੀਸ ਝੁਕਾ ਰਹੇ ਨੇ।
ਆਏ ਸਭਾ ਪੂਰਨ ਪਈ ਲੋਚਨ ਅਰਬਿੰਦਾ।
ਆ ਕੇ ਗੁਰੂ ਪਾਤਸ਼ਾਹ ਜੀ ਦੇ ਦੀਵਾਨ ਚ ਸਜ ਰਹੇ ਨੇ, ਸਾਰਾ ਦੀਵਾਨ ਖਚਾ ਖਚ ਭਰ ਗਿਆ, ਨੇਤਰਾਂ ਨੂੰ ਕਮਲ ਫੁੱਲ ਬਣਾ ਕੇ ਗੁਰੂ ਰੂਪੀ ਸੂਰਜ ਦੇ ਦਰਸ਼ਨ ਕਰ ਰਹੇ ਨੇ, ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲ ਖਿੜਦੇ ਹੈ, ਏਦਾਂ ਗੁਰਸਿੱਖਾਂ ਦੀਆਂ ਅੱਖਾਂ ਖਿੜੀਆਂ ਹੋਈਆਂ ਨੇ।
ਬੰਦਤ ਬਿਕਸਤ ਦੇਖ ਤੇ ਰਵ ਹਰ ਗੋਵਿੰਦਾ।
ਸੂਰਜ ਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਮੱਥਾ ਟੇਕਦੇ, ਨਮਸਕਾਰ ਕਰਦੇ, ਸੀਸ ਝੁਕਾਉਂਦੇ ਹਨ ਗੁਰਸਿੱਖ।
ਪੈਂਦੇ ਖਾਂ ਆਇਓ ਤਬੇ ਜੁੱਤ ਸਿਪਰ ਕਿਰਪਾਨਾ।
ਇਹਨੇ ਨੂੰ ਪੈਂਦੇ ਖਾਂ ਵੀ ਆ ਗਿਆ, ਮੋਢੇ ਤੇ ਢਾਲ ਹੈ, ਗਾਤਰੇ ਤਲਵਾਰ ਪਾਈ ਹੋਈ, ਤਿਆਰ ਬਰ ਤਿਆਰ, ਬੜਾ ਉੱਚਾ ਲੰਮਾ ਕੱਦ ਸੀ। ਤੋ ਮਹਾਰਾਜ ਜੀ ਦੀ ਸਭਾ ਚ ਪੈਂਦੇ ਖਾਂ ਵੀ ਇਹਨੇ ਨੂੰ ਪੁੱਜ ਗਿਆ।
ਪਗ ਪੰਕਜ ਪਰ ਸਿਰ ਤਰਿਓ ਪਿਖ ਆਨੰਦ ਠਾਨਾ।
ਆ ਕੇ ਗੁਰੂ ਸਾਹਿਬ ਦੇ ਚਰਨ ਫੜੇ, ਬੜੇ ਅਦਬ ਨਾਲ ਪੈਂਦੇ ਖਾਂ ਨੇ ਮੱਥਾ ਟੇਕਿਆ, ਆਖਿਆ ਗੁਰੂ ਪਿਤਾ ਮੇਰੀ ਨਮਸਕਾਰ ਪ੍ਰਵਾਨ ਕਰੋ। ਪੈਂਦੇ ਖਾਂ ਨੂੰ ਗੁਰਦੇਵ ਨੇ ਪੁੱਤਰਾਂ ਵਾਂਗੂ ਪਾਲਿਆ ਸੀ, ਇਹ ਵੀ ਪਾਤਸ਼ਾਹ ਨੂੰ ਗੁਰੂ ਪਿਤਾ ਕਹਿ ਕੇ ਸੰਬੋਧਨ ਕਰਦਾ। ਚਰਨਾਂ ਤੇ ਬੜੇ ਹੀ ਅਦਬ ਨਾਲ ਪੈਂਦੇ ਖਾਂ ਨੇ ਮੱਥਾ ਟਿਕਾਇਆ।
ਕੁਸ਼ਲ ਪ੍ਰਸ਼ਨ ਸਤਿਗੁਰ ਕਰਿਓ ਕਰ ਜੋਰ ਬਖਾਨਾ।
ਮਹਾਰਾਜ ਜੀ ਨੇ ਪੁੱਛਿਆ, ਹਾਂ ਪੈਂਦੇ ਖਾਂ, ਟੱਬਰ ਰਾਜੀ ਹੈ, ਪਰਿਵਾਰ ਠੀਕ ਹੈ? ਪੈਂਦੇ ਨੇ ਆਖਿਆ, ਮਹਾਰਾਜ ਤੁਹਾਡੀ ਕਿਰਪਾ ਹੈ। ਹਾਂਜੀ,
ਮੈਂ ਰਾਵਰ ਕੀ ਕਿਰਪਾ ਤੇ ਸਦਈ ਸੁਖ ਸਾਨਾ।
ਮਹਾਰਾਜ ਬਚਪਨ ਤੋਂ ਲੈ ਕੇ ਇਸ ਉਮਰ ਤਾਈ ਜਿੰਨੇ ਮੈਨੂੰ ਸੁਖ ਮਿਲੇ ਹੈ ਛੇਵੇਂ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਮਿਲੇ ਹੈ, ਤੁਹਾਡੀ ਕਿਰਪਾ ਨਾਲ ਮੈਨੂੰ ਸਦਾ ਹੀ ਸੁਖ ਪ੍ਰਾਪਤ ਹੋਏ ਨੇ।
ਸੰਗਰ ਪਯੋ ਬਿਲਾਂਦਈ ਨੈ ਮੋਏ ਬੁਲਾਵਾ।
ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਏਡਾ ਵੱਡਾ ਜੰਗ ਹੋਇਆ, ਆਪ ਜੀ ਨੇ ਮੈਨੂੰ ਬੁਲਾਇਆ ਨਹੀਂ। ਮਹਾਰਾਜ ਪੈਂਦੇ ਖਾਂ ਕਹਿੰਦਾ, ਏਡਾ ਵੱਡਾ ਜੰਗ ਲੜਿਆ ਆਪ ਜੀ ਨੇ ਮੈਨੂੰ ਸੱਦਿਆ ਨਹੀਂ, ਬੁਲਾਇਆ ਨਹੀਂ। ਪਹਿਲੇ ਜੰਗ ਚ ਪੈਂਦੇ ਖਾਂ ਹਾਜ਼ਰ ਸੀ ਅੰਮ੍ਰਿਤਸਰ ਸਾਹਿਬ, ਉਦੋਂ ਇਹਦੇ ਮਨ ਚ ਮਾਣ ਸੀ ਕਿ ਮੈਂ ਲੜਿਆ ਤੇ ਜੰਗ ਜਿੱਤਿਆ। ਕਈ ਸਿੱਖਾਂ ਦੇ ਮਨ ਚ ਵੀ ਖਿਆਲ ਆ ਗਿਆ ਵੀ ਪੈਂਦੇ ਖਾਂ ਦੀ ਬਹਾਦਰੀ। ਗੁਰੂ ਸਾਹਿਬ ਖੁਦ ਮੁਖਤਿਆਰ ਫੌਜ ਬਣਾਉਣਾ ਚਾਹੁੰਦੇ ਸੀ ਕਿ ਸਿੱਖ ਨੂੰ ਗੁਰੂ ਤੇ ਭਰੋਸਾ ਹੋਵੇ ਕਿ ਗੁਰੂ ਕਰਕੇ ਜੰਗ ਜਿੱਤੇ ਜਾਂਦੇ ਆ, ਬੰਦਿਆਂ ਕਰਕੇ ਜੰਗ ਨਹੀਂ ਜਿੱਤੇ ਜਾਂਦੇ। ਜੇ ਬੰਦਿਆਂ ਦੀ ਟੇਕ ਰੱਖਣਗੇ ਤੇ ਅੱਗੇ ਕਿਵੇਂ ਲੜਨਗੇ? ਇਸੇ ਕਰਕੇ ਬਾਕੀ ਦੇ ਜਿਹੜੇ ਦੋ ਜੰਗ ਨੇ, ਮਹਾਰਾਜ ਨੇ ਪੈਂਦੇ ਖਾਂ ਨੂੰ ਬੁਲਾਇਆ ਨਹੀਂ ਉਹਨਾਂ ਜੰਗਾਂ 'ਚ, ਕਿ ਸਿੱਖ ਦੇ ਅੰਦਰ ਗੁਰੂ ਤੇ ਭਰੋਸਾ ਹੋਣਾ ਚਾਹੀਦਾ, ਨਾ ਕਿ ਬੰਦਿਆਂ ਦੇ ਸਿਰਾਂ ਤੇ ਲੜਾਈਆਂ ਨਹੀਂ ਜਿੱਤ ਹੁੰਦੀਆਂ। ਮਹਾਂਸ਼ਕਤੀ ਦਾ ਆਸਰਾ, ਕਲਗੀਧਰ ਪਾਤਸ਼ਾਹ ਦਾ ਆਸਰਾ ਲੈ ਕੇ ਖਾਲਸਾ ਪੰਥ ਲੜਦਾ ਰਿਹਾ ਬੰਦਿਆਂ ਦੇ, ਕਿਉਂਕਿ ਉੱਥੇ ਤਾਂ ਲੱਖਾਂ ਦੇ ਹਿਸਾਬ ਨਾਲ ਸਾਹਮਣੇ ਦੁਸ਼ਮਣ ਆਉਂਦੇ। ਜੇ ਬੰਦਿਆਂ ਦੇ ਸਿਰਾਂ ਤੇ ਲੜਾਈਆਂ ਹੁੰਦੀਆਂ ਤੇ 40-10 ਲੱਖ ਨਾਲ ਨਹੀਂ ਸੀ ਲੜ ਸਕਦੇ। ਪਤਾ ਸੀ ਵੀ ਗੁਰੂ ਦੇ ਬਲ ਨਾਲ ਲੜਿਆ ਜਾ ਸਕਦਾ, 40 ਵੀ ਲੜ ਸਕਦੇ ਆ। ਇਹ ਤਾਂ 10 ਲੱਖ ਹੈ, ਇਹਦੇ ਤੋਂ ਅਣਗਿਣਤ ਫੌਜਾਂ ਆ ਜਾਣ ਤਾਂ ਵੀ ਲੜਿਆ ਜਾ ਸਕਦਾ ਜੇ ਗੁਰੂ ਸਾਹਿਬ ਸਾਡੇ ਵੱਲ ਖੜੇ ਹੈ। ਗੁਰੂ ਹਰਗੋਬਿੰਦ ਸਾਹਿਬ ਇਹ ਵਿਖਾਉਣਾ ਚਾਹੁੰਦੇ ਸੀ। ਤੋ ਜਦੋਂ ਪੈਂਦੇ ਖਾਂ ਨੇ ਆਖਿਆ, ਮਹਾਰਾਜ ਮੈਨੂੰ ਅਫਸੋਸ ਹੈ ਕਿ ਤੁਸੀਂ ਮੈਨੂੰ ਇੰਨਾ ਕੁਝ ਬਖਸ਼ਿਆ ਤੇ ਮੈਂ ਜੰਗ ਦੇ ਵਿੱਚ ਤੁਹਾਡੇ ਪਾਸ ਨਹੀਂ ਆ ਸਕਿਆ, ਤੁਸੀਂ ਮੈਨੂੰ ਬੁਲਾਇਆ ਨਹੀਂ।
ਨੈ ਆਇਓ ਤਬ ਕਾਜ ਤੇ ਨਿਸ਼ਫਲਤਾ ਪਾਵਾਂ।
ਮੈਂ ਤੁਹਾਡੇ ਉੱਥੇ ਕੰਮ ਨਹੀਂ ਆਇਆ ਤੇ ਮੈਂ ਸੋਚਦਾ ਵੀ ਮੇਰਾ ਜੀਵਨ ਨਿਸ਼ਫਲ ਹੈ। ਹਾਂਜੀ,
ਸੁਣ ਸਤਿਗੁਰ ਧੀਰਜ ਦਈ ਪੁਨ ਜੰਗ ਮਚੈ ਗੋ।
ਮਹਾਰਾਜ ਜੀ ਕਹਿੰਦੇ, ਪੈਂਦੇ ਹਾਲੇ ਕਿਹੜਾ ਜੰਗ ਸਮਾਪਤ ਹੋਏ, ਹਲੇ ਤਾਂ ਸ਼ੁਰੂਆਤ ਹੋਈ ਹੈ। ਪਾਤਸ਼ਾਹ ਕਹਿੰਦੇ, ਜੰਗ ਕਰਾਂਗੇ ਫਿਰ ਵੀ ਆਵੇਗਾ ਤੂੰ ਸਾਡੇ ਕੰਮ ਜੰਗ ਦੇ ਮੈਦਾਨ ਵਿੱਚ। ਹਾਂਜੀ,
ਤਹਾਂ ਕੰਮ ਤੂੰ ਆਏ ਰਜ ਸ਼੍ਰੋਣ ਰਚੇ ਗੋ।
ਜਦੋਂ ਜੰਗ ਦੇ ਮੈਦਾਨ ਚ ਖੂਨ ਡੁੱਲੇਗਾ, ਪੈਂਦਿਆ ਤੂੰ ਉੱਥੇ ਸਾਡੇ ਕੰਮ ਆਵੇਗਾ, ਤੂੰ ਰਣ ਭੂਮੀ ਚ ਸਾਡੇ ਕੰਮ ਆਵੇਗਾ। ਕਿਉਂਕਿ ਮਹਾਰਾਜ ਜੀ ਜਾਣਦੇ ਵੀ ਪੈਂਦੇ ਨੇ ਫੌਜ ਲਿਆਉਣੀ 80,000 ਚੜਾ ਕੇ, ਉਹ ਦੁਸ਼ਮਣ ਇਹਦੇ ਕਰਕੇ ਆਉਣਾ ਚੜ ਕੇ, ਕੰਮ ਤਾਂ ਆਉਣਾ ਹੀ ਆਉਣਾ ਨੇ ਵੀ ਇਹਦੇ। ਭਗਵਾਨ ਕ੍ਰਿਸ਼ਨ ਜੀ ਲੜਦੇ ਜਰਾ ਸਿੰਘ ਨਾਲ ਤੇ ਜਰਾ ਸਿੰਘ ਨੂੰ ਛੱਡ ਦਿੰਦੇ ਫੜ ਕੇ, 17 ਵਾਰੀ ਛੱਡਿਆ ਉਹਨੂੰ। ਭਗਵਾਨ ਕ੍ਰਿਸ਼ਨ ਦੇ ਭਰਾ ਸੀ ਬਲਰਾਮ, ਉਹਨੇ ਕਹਿਣਾ ਭਗਵਾਨ ਜੀ ਵੀ ਇਹ ਪਤਾ ਨਹੀਂ ਤੁਸੀਂ ਕੀ ਕਰਦੇ ਹੋ ਵੀ ਇਹਨੂੰ 1 ਵਾਰੀ ਮਾਰੋ ਮੁੜ ਕੇ ਆਵੇ ਨਾ ਫੌਜ ਲੈ ਕੇ। ਉਹ ਜਾਂਦਾ ਫੌਜ ਲੈ ਕੇ ਫਿਰ ਚੜ ਆਉਂਦਾ। ਉਹ ਕਹਿੰਦੇ ਜੇ ਮਾਰ ਹੀ ਦਿੱਤਾ ਫਿਰ ਜੰਗ ਕਿਵੇਂ ਲੜਾਂਗੇ? ਇਹ ਜਾ ਕੇ ਫੌਜ ਲਿਆਉਂਦਾ, ਹੋਰ ਮਲੇਸ਼ ਆਉਂਦੇ ਇਕੱਠੇ ਹੋ ਕੇ ਉਹਨਾਂ ਨੂੰ ਫਿਰ ਮਾਰ ਦੇਣੇ ਤੇ ਸਾਨੂੰ ਇਕੱਲਾ ਇਕੱਲਾ ਲੱਭਣਾ ਪੈਣਾ, ਇਕੱਠੇ ਕਰਕੇ ਆਪੇ ਹੀ ਲੈ ਆਉਂਦਾ। ਪਾਤਸ਼ਾਹ ਕਹਿ ਰਿਹਾ, ਪੈਂਦਿਆ ਤੂੰ ਵੀ ਸਾਡੇ ਕੰਮ ਆਉਣਾ। ਜਦੋਂ ਰਣ ਭੂਮੀ ਵਿੱਚ ਖੂਨ ਡੁੱਲੇਗਾ ਔਰ ਰਣ ਭੂਮੀ ਦਾ ਮੈਦਾਨ ਖੂਨ ਨਾਲ ਲਾਲ ਹੋਵੇਗਾ।
ਤੂਸ਼ਨ ਹੋਇਓ ਖਾਨ ਤਬ ਨੈ ਬੋਲ ਸਕੰਤਾ।
ਪੈਂਦਾ ਚੁੱਪ ਕਰ ਗਿਆ, ਮਹਾਰਾਜ ਜੀ ਦੇ ਸਨਮੁਖ ਫਿਰ ਬੋਲਿਆ ਨਹੀਂ ਕੁਝ।
ਸਭਾ ਪਰੀ ਉਡਗਨ ਮਨੋ ਗੁਰਚੰਦ ਸੁਬੰਤਾ।
ਕਹਿੰਦੇ ਸਭਾ ਏਦਾਂ ਜਾਪਦੀ ਹੈ ਜਿਵੇਂ ਜਿੰਨੇ ਗੁਰਸਿੱਖ ਬੈਠੇ ਨੇ ਤਾਰਿਆਂ ਵਾਂਗੂ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵਿੱਚ ਬੈਠੇ ਚੰਦਰਮਾ ਵਾਂਗੂ। ਉਹ ਵੀ ਪੁੰਨਿਆਂ ਦਾ ਚੰਦਰਮਾ, ਨਿਸ਼ਕਲੰਕ ਚੰਦਰਮਾ ਬਣ ਕੇ ਸ਼ੋਭਨੀਕ ਹੋ ਰਹੇ ਨੇ।
ਸੁਣ ਸੁਣ ਗੁਰ ਆਗਮਨ ਕੋ ਟਿਗ ਟਿਗ ਪੁਰ ਗ੍ਰਾਮੂ।
ਨੇੜੇ ਤੇੜੇ ਦੇ ਜਿੰਨੇ ਪਿੰਡ ਨੇ ਕਰਤਾਰਪੁਰ ਸਾਹਿਬ ਦੇ ਲਾਗੇ ਤਾਗੇ ਦੇ, ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਆਗਮਨ ਦਾ ਪਤਾ ਲੱਗਦਾ ਕਿ ਪਾਤਸ਼ਾਹ ਆਏ ਨੇ, ਉਹ ਸਭ ਚੱਲ ਕੇ ਵਹੀਰਾਂ ਘੱਤ ਕੇ ਆਉਣ ਲੱਗੇ।
ਉਤਲਾਵਤ ਪਹੁੰਚਤ ਪਿਖਿਓ ਦਰਸ਼ਨ ਅਭਿਰਾਮ।
ਉਤਲਾ ਕੇ ਆਉਂਦੇ, ਮਹਾਰਾਜ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਦੇ ਹਨ।
ਅਰਪੇ ਅਨਕੀ ਅਕੋਰ ਕੋ ਗਨ ਬੰਧਨ ਠਾਨੇ।
ਕਈ ਤਰ੍ਹਾਂ ਦੀਆਂ ਪਟਾਵਾਂ ਲਿਆ ਕੇ ਗੁਰੂ ਚਰਨਾਂ ਵਿੱਚ ਅਰਪਣ ਕਰਦੇ ਨੇ। महाराज जी नू वंदना करदे नमस्कारा करदे हन।
पूरी अते हैं गन कामना सुख होए माने,
सब दिया कामनावां पूरियां हो रही, सब नू गुरु साहब दे दर्शन चो सुख ते आनंद प्राप्त हो रहा है।
कृपा दृष्ट सब पर करे होए तनी के रंका,
भावे कोई शाहूकार है ते भावे कोई रंक है, सतगुरु जी सब ते एक समान कृपा दृष्टि करदे है, सब ते को जी दृष्टि नाल सब नू तकदे हन।
मनो चकोरन आनंद दे ऋतु सर्द मयंका,
कहंदे मानो जिवे सर्द रुत दा चंद्रमा वेख के चकोरां खुश हुंदियां ने ना चन्न नू वेख के, एदां सुख दे रहे सिखां नू महाराज। सिख चकोरां सम होए धन गुरु हरगोबिंद साहब चंद्रमा वत हो के दर्शन दे रहे ने।
हियाले आवन की बारता पुन जनन सुनाई,
फिर घोड़े लियाउण दा प्रसंग ਉਹ ਸੁਣਾਉਂਦੇ ਸੰਗਤ ਵਿੱਚ ਕਿ ਕਿਵੇਂ ਬਾਬਾ ਬਿਧੀ ਚੰਦ ਸਾਹਿਬ ਘੋੜੇ ਕੱਢ ਕੇ ਲਿਆਏ ਬਾਦਸ਼ਾਹ ਦੇ ਕਿਲੇ ਚੋਂ।
ਬਿਧੀ ਚੰਦ ਕੇ ਗੁਣ ਕਥੇ ਸੁਣ ਸਭ ਬਿਸਮਾਈ,
ਭਾਈ ਬਿਧੀ ਚੰਦ ਜੀ ਦੇ ਗੁਣਾਂ ਦਾ ਵਰਣਨ ਹੁੰਦਾ, ਸੁਣ ਸੁਣ ਕੇ ਸਭ ਹੈਰਾਨ ਹੁੰਦੇ ਤੇ ਬਾਬਾ ਬਿਧੀ ਚੰਦ ਸਾਹਿਬ ਦੀ ਵਡਿਆਈ ਕਰਦੇ। ਬਾਬਾ ਬਿਧੀ ਚੰਦ ਸਾਹਿਬ ਮਹਾਰਾਜ ਜੀ ਦੀ ਜਿੰਨੀ ਸੋਭਾ ਹੁੰਦੀ ਸੁਣ ਸੁਣ ਕੇ ਓਨੀ ਉਹ ਹਲੀਮੀ ਚ ਤੇ ਨਿਮਰਤਾ ਚ ਆ ਜਾਂਦੇ। ਹਾਂਜੀ,
ਬਹੁ ਨਰ ਪਿਖੇ ਤੁਰੰਗ ਕੋ ਗੁਣ ਗਨ ਜਿਸ ਪਾਖੇ,
ਫਿਰ ਆ ਕੇ ਘੋੜੇ ਦੇ ਦਰਸ਼ਨ ਕਰਦੇ। ਇੱਕ ਘੋੜਾ ਤਾਂ ਚਾਲੇ ਪਾ ਗਿਆ ਸੀ, ਦੂਜਾ ਇੱਥੇ ਹੀ ਸੀ। ਸੰਗਤ ਆਉਂਦੀ ਕਹਿੰਦੇ ਚਲੋ ਜਿਹਦੇ ਇੰਨੀ ਸੋਭਾ ਜਿਹਦੀ ਇੰਨੀ ਵਡਿਆਈ ਹੈ ਉਹ ਘੋੜੇ ਦੇ ਵੀ ਦਰਸ਼ਨ ਕਰੀਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਜਾਨ ਭਾਈ ਦੇ ਆ ਕੇ ਸੰਗਤ ਦਰਸ਼ਨ ਕਰਦੀ ਹੈ।
ਉਚਿਤ ਹੁਤੋ ਸਤਿਗੁਰੂ ਕੇ ਆਇਓ ਅਭਿਲਾਖੇ,
ਘੋੜੇ ਦੇ ਦਰਸ਼ਨ ਕਰਕੇ ਸੰਗਤ ਦੇ ਮੂੰਹੋਂ ਆਪ ਹੀ ਬਚਨ ਨਿਕਲਦਾ, ਕਹਿੰਦੇ ਘੋੜਾ ਵਾਕਈ ਗੁਰੂ ਸਾਹਿਬ ਜੀ ਦੇ ਉਚਿਤ ਸੀ, ਇਸੇ ਕਰਕੇ ਸਤਿਗੁਰਾਂ ਕੋਲ ਪੁੱਜਿਆ, ਮਹਾਰਾਜ ਜੀ ਕੋਲ ਆਇਆ ਹੈ।
ਚਾਰੋਂ ਪੁੱਤਰ ਸਮੇਤ ਗੁਰ ਅਸ ਉਪਮਾ ਪਾਈ,
ਕਹਿੰਦੇ ਚੌਂ ਸਾਹਿਬਜ਼ਾਦਿਆਂ ਦੇ ਸਮੇਤ ਮਹਾਰਾਜ ਜੀ ਅਕਸਰ ਤਬੇਲੇ ਚ ਜਾਂਦੇ, ਸਾਰੇ ਘੋੜਿਆਂ ਨੂੰ ਵੇਖਦੇ, ਜਾਨ ਭਾਈ ਤੇ ਜਾ ਕੇ ਹੱਥ ਫੇਰਦੇ।
ਮੂਰਤ ਜਨ ਬੇਦਨ ਤਰੀ ਬਿਦ ਨਿਕਟ ਸੁਹਾਈ,
ਕਹਿੰਦੇ ਮਾਨੋ ਚਾਰੇ ਸਾਹਿਬਜ਼ਾਦੇ ਗਿਆਨ ਦਾ ਸਵਰੂਪ ਹੋ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਸ਼ੋਭਨੀਕ ਹੋ ਰਹੇ ਨੇ।
ਜਾਮ ਦਿਵਸ ਕੇ ਚੜੇ ਲੱਗ ਵਿੱਚ ਸਭਾ ਥਿਰੇ,
ਇੱਕ ਪੈਰ ਦਿਨ ਚੜੇ ਤੱਕ ਮਹਾਰਾਜ ਜੀ ਦੀਵਾਨ ਚ ਬੈਠ ਕੇ ਸੰਗਤ ਨੂੰ ਦਰਸ਼ਨ ਦਿੰਦੇ ਹਨ।
ਜਥਾ ਮਨੋਰਥ ਜਿਨ ਤਰੇ ਤਿਮ ਪੂਰਨ ਕਰੇ,
ਜਿਹਦਾ ਜਿਹਦਾ ਜੋ ਜੋ ਮਨੋਰਥ ਹੁੰਦਾ, ਜੋ ਜੋ ਕਾਮਨਾ ਹੁੰਦੀ ਹੈ, ਸਭ ਦੀਆਂ ਕਾਮਨਾਵਾਂ ਭਾਵਨਾਵਾਂ ਮਨੋਰਥ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਪੂਰੀਆਂ ਕਰਦੇ ਹੈ। ਕਿਸੇ ਨੂੰ ਵੀ ਆਪਣੇ ਦਰੋਂ ਘਰੋਂ ਪਾਤਸ਼ਾਹ ਨਿਰਾਸ਼ ਨਹੀਂ ਜਾਣ ਦਿੰਦੇ।
ਅਤ ਆਨੰਦ ਉਤਸਵ ਕਰਿਓ ਪੰਚਾਮ੍ਰਿਤ ਆਏ,
ਬੜਾ ਆਨੰਦ ਵਰਤਿਆ, ਕੜਾ ਪ੍ਰਸ਼ਾਦ ਦੀਆਂ ਦੇਗਾਂ ਮਹਾਰਾਜ ਜੀ ਦੇ ਦੀਵਾਨ ਚ ਆਈਆਂ।
ਹੋਤ ਪਈ ਅਰਦਾਸ ਤਬ ਸਭ ਮੈਂ ਵਰਤਾਏ,
ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ, ਕੜਾ ਪ੍ਰਸ਼ਾਦ ਦੀ ਦੇਗ ਅਰਦਾਸ ਤੋਂ ਬਾਅਦ ਸਾਰੀ ਸੰਗਤ ਵਿੱਚ ਵਰਤਾਈ ਗਈ।
ਬੌਰ ਉੱਠੇ ਅੰਤਰ ਗਏ ਸਭ ਪੁੱਤਰ ਸਮੇਤਾ,
ਦੀਵਾਨ ਦੀ ਸਮਾਪਤੀ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪੁੱਤਰਾਂ ਸਮੇਤ ਮਹਿਲਾਂ ਵਿੱਚ ਗਏ।
ਬੈਠੇ ਬੜੇ ਪ੍ਰਿਅੰਕ ਪਰ ਜੋ ਰੁਚਰਨ ਕੀਤਾ,
ਸੋਹਣਾ ਘਰ ਬਣਿਆ ਸੀ ਪਾਤਸ਼ਾਹ ਦਾ ਕਰਤਾਰਪੁਰ ਸਾਹਿਬ, ਸੋਹਣੇ ਪਲੰਘੇ ਤੇ ਆਣ ਕੇ ਮਹਾਰਾਜ ਜੀ ਆਪਣੇ ਮਹਿਲਾਂ ਚ ਬੈਠੇ ਹਨ।
ਆਏ ਮਰਵਾਹੀ ਨਾਨਕੀ ਸੇਵਾ ਮੈਂ ਲਾਗੀ,
ਮਾਤਾ ਮਰਵਾਹੀ ਜੀ ਔਰ ਮਾਤਾ ਨਾਨਕੀ ਜੀ ਆਪਣੇ ਪਤੀ ਦੇਵ ਦੀ ਪ੍ਰਸ਼ਾਦਾ ਚਕਾਣ ਦੀ ਸੇਵਾ ਕਰਨ ਲੱਗੇ।
ਦਾਸੀ ਦਈ ਹਟਾਏ ਸਭ ਅਤਿਸ਼ੈ ਅਨੁਰਾਗੀ,
ਘਰ ਦੀਆਂ ਜਿਹੜੀਆਂ ਦਾਸੀਆਂ ਦਾਸ ਸੀ ਉਹਨਾਂ ਨੂੰ ਰੋਕ ਕੇ ਵਰਜ ਕੇ ਮਾਤਾ ਜੀ ਹੋਣੀ ਖੁਦ ਆਪ ਆਪਣੇ ਹੱਥੀ ਸੇਵਾ ਕਰਦੇ, ਮਹਾਰਾਜ ਜੀ ਨੂੰ ਲੰਗਰ ਚਕਾਉਂਦੇ ਹਨ।
ਥਾਲ ਪਰੋਸੇ ਉਹ ਆਪ ਹੀ ਬਿਦ ਬਿਬਿਦ ਆਹਾਰਾ,
ਕਈ ਤਰ੍ਹਾਂ ਦੇ ਆਹਾਰ ਭੋਜਨ ਤਿਆਰ ਕਰਕੇ ਮਾਤਾ ਨਾਨਕੀ ਜੀ ਨੇ ਮਾਤਾ ਮਰਵਾਹੀ ਜੀ ਨੇ ਥਾਲ ਪਰੋਸਿਆ ਹੈ।
ਚੰਦਨ ਚੌਂਕੀ ਪਰ ਤਰਿਓ ਚਤੁਰਈ ਸੁਧਾਰਾ,
ਚੰਦਨ ਦੀ ਚੌਂਕੀ ਦੇ ਉੱਤੇ ਬੜਾ ਸੋਹਣਾ ਥਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਜਾਇਆ ਹੈ।
ਚਾਮੀ ਕਰਕੇ ਪਾਤਰ ਸਭ ਸ਼ੋਭਤ ਤਾਰਿਆ ਗੇ।
ਕਹਿੰਦੇ ਥਾਲ ਵੀ ਅੱਜ ਸੋਨੇ ਦਾ ਹੈ ਬਣਿਆ ਹੋਇਆ ਮਹਾਰਾਜ ਜੀ ਵਾਸਤੇ, ਬੜਾ ਸੁੰਦਰ ਥਾਲ ਚਾਮੀ ਕਰ ਕਹਿੰਦੇ ਚਾਂਦੀ ਦੇ ਤੇ ਸੋਨੇ ਦੇ ਬਰਤਨ ਹਨ।
ਖਸ਼ਟ ਰਸਨ ਕੇ ਅਸਨ ਸ਼ੁਭ ਗੁਰ ਅਚਵਨ ਲਾਗੇ।
ਛੇ ਰਸਾਂ ਦੇ ਭੋਜਨ ਮਹਾਰਾਜ ਜੀ ਵਾਸਤੇ ਵਰਤਾਏ, ਗਰੀਬ ਨਵਾਜ ਪਾਤਸ਼ਾਹ ਜੀ ਪ੍ਰਸ਼ਾਦਾ ਛਕਣ ਲੱਗੇ।
ਤ੍ਰਿਪਤ ਪਏ ਜਲ ਪਾਨ ਕਰ ਪੁਨ ਪਾਨ ਪਖਾਰੇ।
ਪ੍ਰਸ਼ਾਦਾ ਛਕ ਕੇ ਤ੍ਰਿਪਤ ਹੋਏ, ਜਲ ਛਕਿਆ ਤੇ ਹੱਥ ਤਗੜੇ ਕੀਤੇ।
ਤਿਵੇਂ ਚਾਰੋ ਪੁੱਤਰ ਤੇ ਅਚਲੀਨ ਆਹਾਰੇ।
ਨਾਲ ਚਾਰੇ ਸਾਹਿਬਜ਼ਾਦੇ ਵੀ ਮਹਾਰਾਜ ਜੀ ਦੇ ਬੈਠੇ ਭੋਜਨ ਛਕਦੇ, ਉਹਨਾਂ ਨੇ ਵੀ ਭੋਜਨ ਛਕ ਲਿਆ।
ਮਰਵਾਈ ਅਰ ਨਾਨਕੀ ਲੇ ਕੰਚਨ ਥਾਰਾ।
ਮਾਤਾ ਮਰਵਾਈ ਜੀ ਔਰ ਮਾਤਾ ਨਾਨਕੀ ਜੀ ਨੇ ਫਿਰ ਉਹ ਬਰਤਨ ਚੁੱਕੇ।
ਅਚ ਕਰ ਸੀਤ ਪ੍ਰਸ਼ਾਦ ਕੋ ਔਰ ਆਨੰਦ ਤਾਰਾ।
ਜਿਹੜਾ ਪ੍ਰਸ਼ਾਦ ਮਹਾਰਾਜ ਜੀ ਦੀ ਥਾਲ ਵਿੱਚ ਬਚਿਆ, ਉਹ ਮਾਤਾ ਨਾਨਕੀ ਜੀ ਔਰ ਮਾਤਾ ਮਰਵਾਹੀ ਜੀ ਨੇ ਗੁਰੂ ਕਾ ਸੀਤ ਪ੍ਰਸ਼ਾਦ ਜਾਣ ਕੇ ਛਕਿਆ।
ਪੁਨ ਸ਼੍ਰੀ ਅਰ ਗੋਬਿੰਦ ਗੁਰ ਥਿਰ ਹੋਏ ਪ੍ਰਿਯੰਕਾ।
ਗਰੀਬ ਨਵਾਜ ਪਾਤਸ਼ਾਹ ਦੁਪਹਿਰ ਦਾ ਸਮਾਂ ਨੇੜੇ ਹੋ ਗਿਆ ਤੇ ਪਾਤਸ਼ਾਹ ਭੋਜਨ ਛਕ ਕੇ ਆਪਣੇ ਪਲੰਘੇ ਤੇ ਆਣ ਬਿਰਾਜੇ।
ਪੋੜ ਗਏ ਬਿਸਰਾਮ ਹਿਤ ਜਿਨ ਜਸ ਅਕਲੰਕਾ।
ਸਤਿਗੁਰੂ ਵਿਸ਼ਰਾਮ ਕਰਦੇ, ਦੁਪਹਿਰ ਤੱਕ ਪਾਤਸ਼ਾਹ ਭੋਜਨ ਛਕ ਕੇ ਨਾ ਸਵੇਰੇ ਦੁਪਹਿਰ ਤੱਕ ਆਰਾਮ ਕਰਿਆ ਕਰਦੇ, ਨਿਯਮ ਸੀ ਗੁਰਦੇਵ ਦਾ। ਤੋ ਪਲੰਘੇ ਤੇ ਪਾਤਸ਼ਾਹ ਬਿਰਾਜਮਾਨ ਹੋ ਗਏ।
ਭਾਈ ਸਪਤਮੀ ਰਾਸ ਅਬ ਪੂਰਨ ਸਥਾਨਾ।
ਮਹਾ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੁਰੂ ਖਾਲਸਾ ਜੀ ਗੁਰੂ ਜਸ ਦੀ ਸੱਤਵੀਂ ਰਾਸ ਇੱਥੇ ਅੱਜ ਸੰਪੂਰਨ ਹੋ ਰਹੀ ਹੈ। ਬਾਰਾਂ ਰਾਸਾਂ ਚ ਛੇ ਰੁੱਤਾਂ ਚ ਤੇ ਦੋ ਐਨਾ ਚ ਭਾਈ ਸਾਹਿਬ ਜੀ ਨੇ ਕਥਾ ਲਿਖੀ। ਭਾਈ ਸਾਹਿਬ ਕਹਿੰਦੇ ਅੱਜ ਇਹ ਸੱਤਵੀਂ ਰਾਸ ਇੱਥੇ ਸੰਪੂਰਨ ਹੋ ਰਹੀ ਗੁਰੂ ਸਾਹਿਬ ਦੀ ਕਿਰਪਾ ਨਾਲ।
ਕਵ ਸੰਤੋਖ ਸਿੰਘ ਬੰਦਨਾ ਤਰ ਕਰ ਔਰ ਧਿਆਨਾ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਗੁਰੂ ਚਰਨਾਂ ਤੇ ਪਾਤਸ਼ਾਹ ਬਿਰਾਜੇ ਨੇ ਪਲੰਘੇ ਤੇ, ਉਹਨਾਂ ਦੇ ਬਿਰਾਜਦਿਆਂ ਹੀ ਸੱਤਵੀਂ ਰਾਸ ਸੰਪੂਰਨ ਕਰਦਾ ਤੇ ਉਹਨਾਂ ਦੇ ਬਿਰਾਜਿਆਂ ਹੋਇਆਂ ਦੇ ਚਰਨਾਂ ਤੇ ਮੱਥਾ ਟੇਕ ਕੇ ਬੰਦਨਾ ਟੇਕ ਕੇ ਮੈਂ ਵੀ ਸੱਤਵੀਂ ਰਾਸ ਦਾ ਵਿਰਾਮ ਦਿੰਦਾ ਹਾਂ।
ਦੋਹਰਾ ਤੀਰ ਬਿਪਾਸਾ ਕੇ ਨਿਕਟ ਸ਼੍ਰੀ ਬਾਰਪੁਰ ਕਰਤਾਰ।
ਬਿਆਸ ਦਰਿਆ ਦੇ ਕੰਢੇ ਤੇ ਗੁਰੂ ਸਾਹਿਬ ਜੀ ਦੀ ਪਵਿੱਤਰ ਸ੍ਰੇਸ਼ਟ ਨਗਰੀ ਹੈ ਸ੍ਰੀ ਕਰਤਾਰਪੁਰ ਸਾਹਿਬ।
ਤਹਾਂ ਬਿਰਾਜੇ ਸਤਿਗੁਰੂ ਸੋਡ ਬੰਸ ਅਵਤਾਰ।
ਸੋਡੀਆਂ ਦੀ ਬੰਸ ਦੇ ਅਵਤਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਸਾਹਿਬ ਚ ਬਿਰਾਜ ਰਹੇ ਹਨ।
ਜਾਮ ਰਈ ਜਬ ਜਾਮਨੀ ਕੀਨਸ ਸੋਚ ਸ਼ਨਾਨ।
ਦਿਨ ਬੀਤ ਗਿਆ, ਰਾਤ ਬੀਤ ਗਈ, ਪਹਿਰ ਰਾਤ ਰਹਿੰਦਿਆਂ ਪਾਤਸ਼ਾਹ ਉੱਠੇ, ਸੋਚ ਸ਼ਨਾਨ ਕੀਤਾ।
ਨਿਜਾਨੰਦ ਸ਼੍ਰੀ ਸਤਿਗੁਰੂ ਹੋਏ ਹੈ ਅੰਤਰ ਧਿਆਨ।
ਗੁਰਦੇਵ ਦਾ ਨੇਮ ਸੀ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਆਪਣੇ ਨਿਜਾਨੰਦ ਵਿੱਚ ਲੀਨ ਹੁੰਦੇ, ਅੰਤਰ ਧਿਆਨ ਹੁੰਦੇ।
ਚੌਪਾਈ ਜੋ ਇਹੋ ਕਥੇ ਸੁਨੇ ਤਰ ਧਿਆਨ।
ਭਾਈ ਸਾਹਿਬ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਹੜੇ ਗੁਰਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਧਾਰ ਕੇ ਇਸ ਕਥਾ ਨੂੰ ਕਥਦੇ ਹਨ ਜਾਂ ਸੁਣਦੇ ਹਨ,
ਗੁਰਸਿੱਖੀ ਪ੍ਰਾਪਤ ਵੈ ਨਾਮ,
ਉਹਨਾਂ ਨੂੰ ਗੁਰੂ ਕੀ ਸਿੱਖੀ ਦਾ ਦਾਨ ਪ੍ਰਾਪਤ ਹੁੰਦਾ ਹੈ।
ਸਤਿ ਸ੍ਰੀ ਅਕਾਲ।
ਔਰ ਗੁਰਸਿੱਖੀ ਦੀ ਦਾਤ ਦੇ ਨਾਲ ਨਾਲ ਵੱਡਮੁੱਲੀ ਦਾਤ ਉਹ ਕਿਹੜੀ ਆ, ਨਾਮ ਦੀ ਦਾਤ ਵੀ ਪ੍ਰਾਪਤ ਹੁੰਦੀ ਹੈ। ਇਸ ਕਥਾ ਨੂੰ ਕਹਿਣ ਵਾਲੇ ਔਰ ਸੁਣਨ ਵਾਲਿਆਂ ਨੂੰ ਕੀ ਮਿਲਦਾ, ਗੁਰਸਿੱਖੀ ਤੇ ਨਾਮ ਦਾ ਦਾਨ।
ਬਾਣੀ ਪੜੇ ਪ੍ਰੀਤ ਮਨ ਲਾਏ।
ਉਹਨਾਂ ਸਿੱਖਾਂ ਦੇ ਮਨ ਚ ਗੁਰਬਾਣੀ ਪੜਨ ਦੀ ਪ੍ਰੀਤ ਜਾਗ ਪੈਂਦੀ ਹੈ। ਉਹ ਫਿਰ ਮਨ ਲਾ ਕੇ ਗੁਰਬਾਣੀ ਪੜ੍ਹਨ ਲੱਗ ਪੈਂਦੇ ਆ।
ਸ਼੍ਰੀ ਨਾਨਕ ਜੀ ਸਦਾ ਸਹਾਏ,
ਭਾਈ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਸਦਾ ਹੀ ਸਹਾਈ ਹੁੰਦੇ ਹਨ।
ਪੂਰਨ ਹੋਇਓ ਕਥਾ ਪ੍ਰਸੰਗ,
ਉਹ ਇੱਥੇ ਕਥਾ ਦਾ ਇਹ ਪ੍ਰਸੰਗ ਸਤਵੀਂ ਰਾਸ ਦਾ ਸੰਪੂਰਨ ਹੋ ਰਿਹਾ।
ਸਤਿਗੁਰ ਕੋ ਜਸ ਵੱਡਿਓ ਉਤੰਗ,
ਗੁਰੂ ਸਾਹਿਬ ਦਾ ਜਸ, ਇਹ ਨੀ ਵੀ ਕਥਾ ਇੱਥੇ ਕਰਕੇ ਸੰਪੂਰਨ ਹੋ ਗਿਆ ਜਸ, ਕਹਿੰਦੇ ਜਿੰਨੀ ਕਹੀ ਆ ਕਥਾ ਗੁਰੂ ਸਾਹਿਬ ਦਾ ਜਸ ਹੋਰ ਓਨਾ ਹੀ ਉੱਚਾ ਪ੍ਰਤੀਤ ਹੁੰਦਾ, ਹੋਰ ਪਰੇ ਤੋਂ ਪਰੇ ਹੈ।
ਕਵ ਸੰਤੋਖ ਸਿੰਘ ਕੀ ਨਹੀਂ ਉਚਾਰ, ਬਾਰ ਬਾਰ ਜਾਵੇਂ ਬਲਿਹਾਰ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਗੁਰੂ ਜਸ ਗੁਰੂ ਸਾਹਿਬ ਜੀ ਦੀ ਮਹਿਮਾ ਕਹੀ ਹੈ, ਔਰ ਮਹਿਮਾ ਕਹਿ ਕੇ ਵਾਰ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਲਿਹਾਰ ਜਾਂਦਾ ਹਾਂ। ਇਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥੇ ਸਪਤਮ ਰਾਸੇ ਸ੍ਰੀ ਸਤਿਗੁਰ ਖਸ਼ਟਮ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਭਾਈ ਬਿਧੀ ਚੰਦ ਜੀ ਨੂੰ ਫੌਜ ਕਰ ਤੁਰਕੇਸ਼ਰ ਕੇ ਜੰਗ ਜੈ ਮੰਗਲਾਵਾਨ ਪੁਨਾ ਲੱਲਾ ਬੇਗ ਦੇ ਯੁੱਧ ਭਾਈ ਰੂਪੇ ਹੋਵਾ ਸ੍ਰੀ ਸਤਿਗੁਰੂ ਜੀ ਜੀਤ ਭਈ ਕਵੀ ਸੰਤੋਖ ਸਿੰਘ ਬਿਰਚਤਾਇਆ ਪਾਖਿਆ ਨਾਮ ਏਕਾਸ਼ਟੀ ਅੰਸੂ ਸਤਵੀਂ ਰਾਸ ਸੰਪੂਰਨ ਹੋਈ। ਗੁਰੂ ਪਾਤਸ਼ਾਹ ਕਿਰਪਾ ਕਰਨ ਸਾਡਾ ਸਭ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂਏ ਪਾਵਣ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।